ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਧੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਇਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਨੀ ਲੜਾਈ ਗਿਰ ਪਤਨ ਚਿਤ ਸ਼ੰਕਤ ਸਭ ਹੋਏ ਅਲਪ ਚਮੂ ਗੁਰ ਸੰਗ ਹੈ ਹਮਰੇ ਰਾਜੇ ਦੋਏ ਸੁਨੀ ਲੜਾਈ ਗਿਰ ਪਤਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਕਰੁਣਾ ਨਿਧਾਨ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਜ ਰਹੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਨੇ ਦੱਸਿਆ ਹੈ ਕਿ ਸਤਿਗੁਰੂ ਜੀ ਪਹਾੜੀ ਰਾਜਿਆਂ ਵੱਲੋਂ ਜੋ ਗੱਲਾਂ ਹੁੰਦੀਆਂ ਆਪ ਜੀ ਨੂੰ ਦੱਸਦੇ ਹਾਂ ਕਿ ਰਾਜੇ ਕਹਿੰਦੇ ਆ ਕਿ ਜੋ ਸਿੰਘ ਆਉਂਦੇ ਹਨ ਇਹਨਾਂ ਨਾਲ ਅਸੀਂ ਫੌਜਾਂ ਨੂੰ ਤਾਂ ਲੜਾਵਾਂਗੇ ਪਰ ਆਪ ਇਹਨਾਂ ਨਾਲ ਲੜਨ ਵਾਸਤੇ ਨਹੀਂ ਜਾਣਾ। ਜੇ ਗੁਰੂ ਗੋਬਿੰਦ ਸਿੰਘ ਆਪ ਕਿਤੇ ਆਉਂਦੇ ਹਨ ਤਾਂ ਫਿਰ ਉਹਨਾਂ ਨਾਲ ਜ਼ਰੂਰ ਦੋ ਹੱਥ ਕਰਾਂਗੇ, ਆਪ ਲੜਾਂਗੇ। ਸਤਿਗੁਰੂ ਮਹਾਰਾਜ ਸਾਹਿਬ ਨੇ ਸੁਣ ਕੇ ਕਿਹਾ ਕਿ ਚਲੋ ਆਪ ਵੀ ਚੱਲਦੇ ਹਾਂ ਆਪਾਂ ਅਗਲਾ ਦਿਨ ਹੋਣ 'ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਪਹਾੜਾਂ ਦੀਆਂ ਦੂਣਾਂ ਵਿੱਚ ਵਿਚਰਨ ਵਾਸਤੇ ਖਾਲਸੇ ਨੂੰ ਆਗਿਆ ਕੀਤੀ ਹੈ। ਆਗਿਆ ਅਨੁਸਾਰ ਰਣਜੀਤ ਨਗਾਰੇ 'ਤੇ ਚੋਟਾਂ ਲਗਾਈਆਂ ਗਈਆਂ। ਖਾਲਸਾ ਤਿਆਰ ਪਰ ਤਿਆਰ ਹੋਇਆ ਹੈ, ਘੋੜਿਆਂ 'ਤੇ ਸਵਾਰ ਹੋ ਕੇ ਸ਼ਸਤਰਧਾਰੀ ਹੋ ਕੇ ਨਾਲ ਚੱਲ ਪਏ ਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਹੁੰਚੇ ਹਨ ਪਹਾੜਾਂ ਦੀਆਂ ਦੂਣਾਂ ਵਿੱਚ। ਇੱਕ ਉੱਚੇ ਥਾਂ 'ਤੇ ਟਿਕ ਕੇ ਮਹਾਰਾਜ ਸਾਹਿਬ ਨੇ ਆਪਣੇ ਧਨਖ ਦੇ ਚਿੱਲੇ ਵਿੱਚ ਤੀਰ ਜੜ ਕੇ ਤੰਦੀ ਨੂੰ ਜਦੋਂ ਕੰਨ ਤੱਕ ਤਾਣ ਕੇ ਖਿੱਚਿਆ ਤਾਂ ਇਸ ਵੇਲੇ ਕਵੀ ਜੀ ਨੇ ਦੱਸਿਆ ਕਿ ਆਕਾਸ਼ ਵਿੱਚ ਐਸੀ ਆਵਾਜ਼ ਪ੍ਰਗਟ ਹੋਈ ਆ ਕਿ ਗੁਰੂ ਕਲਗੀਧਰ ਪਾਤਸ਼ਾਹ ਆਪ ਰੱਖ ਲਓ ਰੱਖ ਲਓ, ਆਪ ਹੀ ਕਿਰਪਾ ਕਰਕੇ ਮਿਹਰ ਕਰਕੇ ਲਾਜ ਰੱਖਣਾ ਕਰੋ। ਸਤਿਗੁਰੂ ਜੀ ਉੱਥੋਂ ਚੱਲ ਕੇ ਹੇਠਾਂ ਆਇਆ, ਵਿਚਰਦਿਆਂ ਹੋਏ ਮਹਾਰਾਜ ਸੱਚੇ ਪਾਤਸ਼ਾਹ ਆ ਰਹੇ ਨੇ। ਨਗਾਰੇ ਉੱਪਰ ਚੋਟਾਂ ਲੱਗਣ ਦੀ ਆਵਾਜ਼ ਪਹਾੜੀ ਰਾਜਿਆਂ ਨੇ ਸੁਣੀ ਹੈ। ਉਸੇ ਹੀ ਇਲਾਕੇ ਵਿੱਚ ਪਹਾੜੀ ਰਾਜਿਆਂ ਦਾ ਡੇਰਾ ਕੀਤਾ ਹੋਇਆ, ਜਿੱਥੇ ਕਿ ਬਲੀਆ ਚੰਦ ਅਤੇ ਆਲਮ ਚੰਦ ਦੋ ਪਹਾੜੀ ਰਾਜੇ ਫੌਜਾਂ ਸਮੇਤ ਨੇ। ਸਤਿਗੁਰਾਂ ਦੇ ਰਣਜੀਤ ਨਗਾਰੇ ਦੀ ਆਵਾਜ਼ ਤੋਂ ਪਤਾ ਲਾਇਆ ਕਿ ਗੁਰੂ ਕਲਗੀਧਰ ਫੌਜਾਂ ਸਮੇਤ ਇੱਧਰ ਆਏ ਆ। ਇਹਨਾਂ ਦੇ ਮਨਾਂ ਵਿੱਚ ਉਤਸ਼ਾਹ ਹੋਇਆ, ਬੜੇ ਉਤਸ਼ਾਹਿਤ ਹੋਏ ਕਿ ਅਸੀਂ ਹੁਣ ਗੁਰਾਂ ਨਾਲ ਜਾ ਕੇ ਲੜਦੇ ਹਾਂ। ਚੱਲ ਕੇ ਫੌਜਾਂ ਸਮੇਤ ਹੋ ਕੇ ਜਿੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹਨ ਉੱਧਰ ਨੂੰ ਸਾਹਮਣੇ ਆਣ ਕੇ ਹੋਏ ਹਨ। ਸਤਿਗੁਰੂ ਜੀ ਦੇ ਸਿੰਘਾਂ ਨਾਲ ਯੁੱਧ ਹੋਣਾ ਸ਼ੁਰੂ ਹੋਇਆ। ਮਹਾਰਾਜ ਨੇ ਕਿਹਾ ਸੀ ਸਿੰਘਾਂ ਨੂੰ ਕਿ ਜੇਕਰ ਵੈਰੀ ਮੈਦਾਨ ਛੱਡ ਕੇ ਭੱਜਦਾ ਹੋਵੇ ਤਾਂ ਉਸਦਾ ਪਿੱਛਾ ਨਹੀਂ ਕਰਨਾ, ਕਾਇਰ ਬਣ ਕੇ ਜੇ ਦੌੜਦਾ ਹੈ ਤਾਂ ਉਸਨੂੰ ਭੱਜਣ ਦੇਣਾ ਆ। ਪਰ ਖਾਲਸੇ ਨੇ ਇਵੇਂ ਕੀਤਾ ਕਿ ਜਦੋਂ ਵੈਰੀ ਮੈਦਾਨ ਛੱਡ ਕੇ ਭੱਜਣ ਲੱਗਿਆ ਤਾਂ ਕਿਹਾ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾ ਹੀ ਦੇਈਏ, ਹੁਣ ਜੇ ਭੱਜਦੇ ਹਨ ਤਾਂ ਵੀ ਇਹਨਾਂ ਨੂੰ ਕੱਟ ਵੱਢ ਕੇ ਸੁੱਟੀਏ, ਅਗਾਂਹ ਤੋਂ ਫਿਰ ਖਾਲਸੇ ਵੱਲ ਮੂੰਹ ਨਾ ਕਰਨਗੇ। ਇਵੇਂ ਜਦੋਂ ਕੀਤਾ ਹੈ ਉਹਨਾਂ ਦੇ ਪਿੱਛੇ ਭੱਜ ਕੇ ਉਹਨਾਂ ਦਾ ਨਾਸ ਕਰਨਾ ਚਾਹਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਖਾਲਸੇ ਦੇ ਦਲ ਨੂੰ ਛੱਡ ਕੇ ਉੱਥੋਂ ਲਾਂਭੇ ਚਲੇ ਗਏ ਆ। ਖਾਲਸੇ ਨੇ ਜੰਗ ਯੁੱਧ ਕੀਤਾ ਹੈ ਤਾਂ ਇਸ ਵੇਲੇ ਦੁਸ਼ਮਣ ਦੀਆਂ ਫੌਜਾਂ ਭਾਰੂ ਪੈ ਗਈਆਂ। ਸਿੰਘਾਂ ਉੱਪਰ ਹੱਲਾ ਕਰਦਿਆਂ ਹੋਇਆਂ ਬਹੁਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਆ, ਜ਼ਖਮੀ ਕੀਤੇ ਆ। ਕਈ ਸਿੰਘਾਂ ਨੇ ਵਿਚਾਰਿਆ ਕਿ ਗੁਰੂ ਮਹਾਰਾਜ ਸਾਹਿਬ ਦੀ ਤਾਂ ਆਗਿਆ ਨਹੀਂ ਸੀ, ਅਸੀਂ ਆਗਿਆ ਦੀ ਉਲੰਘਣਾ ਕੀਤੀ ਆ, ਤਾਂ ਕਰਕੇ ਖਾਲਸੇ ਦੀ ਹੁਣ ਹਾਰ ਹੁੰਦੀ ਪ੍ਰਤੀਤ ਹੋ ਰਹੀ ਆ। ਕੁਝ ਕੁ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਪਾਸ ਪਹੁੰਚ ਕੇ ਬੇਨਤੀਆਂ ਕਰਨ ਲੱਗੇ ਕਿ ਮਹਾਰਾਜ ਕਿਰਪਾ ਕਰੋ, ਆਪ ਜੀ ਤਾਂ ਇੱਧਰ ਆ ਗਏ ਹੋ, ਸਹਾਇਤਾ ਕਰੋ। ਸਤਿਗੁਰੂ ਜੀ ਤੁਹਾਡੇ ਬਿਨਾਂ ਤਾਂ ਅਸੀਂ ਕਿਵੇਂ ਸੋਭਦੇ ਹਾਂ ਸਕਦੇ ਹਾਂ, ਜਿਵੇਂ ਜੰਗਲ ਸ਼ੇਰ ਬਿਨਾਂ ਨਹੀਂ ਸੋਭਦਾ। ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਪਹਿਲਾਂ ਤਾਂ ਤੁਸੀਂ ਆਪ ਹੀ ਕਹਿੰਦੇ ਸੀ ਕਿ ਅਸੀਂ ਆਪ ਹੀ ਜੰਗਲ ਰੂਪ ਹਾਂ, ਆਪੇ ਹੀ ਅਸੀਂ ਸ਼ੇਰ ਰੂਪ ਹਾਂ। ਹੁਣ ਐਸਾ ਸਿਦਕ ਜੋ ਹੈ, ਹੌਂਸਲਾ ਕਿੱਥੇ ਗਿਆ? ਹੁਣ ਤੁਸੀਂ ਕਹਿੰਦੇ ਹੋ ਕਿ ਆਪ ਸਾਡੇ ਆਪਣੇ ਬਿਰਧ ਬਾਣੇ ਦੀ ਲਾਜ ਰੱਖੋ, ਸਾਡੀ ਸਹਾਇਤਾ ਕਰੋ। ਬੇਨਤੀਆਂ ਕੀਤੀਆਂ ਸਿੰਘਾਂ ਨੇ, ਮਹਾਰਾਜ ਕਿਰਪਾ ਕਰਕੇ ਬਖਸ਼ੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਧਨਖ ਦੇ ਚਿੱਲੇ ਵਿੱਚ ਜੜ ਕੇ ਪੰਜ ਤੀਰ ਆਕਾਸ਼ ਵੱਲ ਨੂੰ ਛੱਡਿਆ ਤਾਂ ਇਸ ਵੇਲੇ ਖਾਲਸੇ ਨੂੰ ਬਲ ਪ੍ਰਤਾਪ ਮਿਲਿਆ ਹੈ। ਬੜੇ ਹੀ ਉੱਦਮ ਉਤਸ਼ਾਹ ਸਹਿਤ ਹੋ ਕੇ ਵੈਰੀਆਂ ਦੀਆਂ ਫੌਜਾਂ ਨਾਲ ਲੜਿਆ। ਇਵੇਂ ਪ੍ਰਤੀਤ ਹੋਇਆ ਕਿ ਜਿਵੇਂ ਆਕਾਸ਼ੀ ਸ਼ਹੀਦੀ ਫੌਜਾਂ ਹੀ ਨਾਲ ਸਹਾਇਤਾ ਕਰ ਰਹੀਆਂ ਹੋਣ। ਇਸ ਪ੍ਰਕਾਰ ਥੋੜ੍ਹੇ ਸਮੇਂ ਵਿੱਚ ਜੰਗ ਯੁੱਧ ਕਰਦਿਆਂ ਹੋਇਆ ਜਿੱਥੇ ਕਿ ਆਲਮ ਚੰਦ ਜੋ ਹੈ ਪਹਾੜੀ ਰਾਜਾ ਚੱਲ ਕੇ ਅੱਗੇ ਵਧਿਆ, ਉਸ ਵੱਲ ਨੂੰ ਉਸ ਨਾਲ ਲੜਨ ਵਾਸਤੇ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਿਕਟਵਰਤੀ ਸਿੰਘ ਭਾਈ ਆਲਮ ਸਿੰਘ ਆਪਣੇ ਹੱਥ ਵਿੱਚ ਸ਼ਸਤਰ ਤੇਗਾ ਲੈ ਕੇ ਦੋ ਹੱਥ ਕਰਦੇ ਹਨ। ਜਦੋਂ ਆਲਮ ਚੰਦ ਨੇ ਭਾਈ ਆਲਮ ਸਿੰਘ 'ਤੇ ਵਾਰ ਕੀਤਾ ਆ ਤਾਂ ਆਪਣੀ ਢਾਲ ਅੱਗੇ ਕਰਕੇ ਭਾਈ ਆਲਮ ਸਿੰਘ ਨੇ ਰੋਕਿਆ। ਆਲਮ ਚੰਦ ਪਹਾੜੀ ਰਾਜੇ ਦਾ ਕੀਤਾ ਹੋਇਆ ਵਾਰ ਨਿਸਫਲ ਕੀਤਾ ਤਾਂ ਫਿਰ ਨਾਲ ਹੀ ਉਸੇ ਵੇਲੇ ਆਪਣੇ ਤੇਗੇ ਦਾ ਵਾਰ ਭਾਈ ਆਲਮ ਸਿੰਘ ਨੇ ਆਲਮ ਚੰਦ ਦੀ ਬਾਹ 'ਤੇ ਕੀਤਾ ਆ। ਤਲਵਾਰ ਵਾਲੀ ਬਾਹ ਵੱਢ ਸੁੱਟੀ ਆ, ਹੱਥ ਕਟਵਾ ਕੇ ਆਲਮ ਚੰਦ ਪਹਾੜੀ ਰਾਜਾ ਪਿਛਾਹ ਦੌੜਿਆ ਕਿ ਇੱਕ ਹੱਥ ਵੱਢਿਆ ਗਿਆ, ਦੂਸਰਾ ਵੀ ਕਿਤੇ ਨਾ ਕਟਵਾ ਲਵਾਂ। ਬਲੀਆ ਚੰਦ ਅੱਗੇ ਵਧਿਆ, ਭਾਈ ਉਦੈ ਸਿੰਘ ਦੇ ਨਾਲ ਯੁੱਧ ਹੋਇਆ। ਸਿੰਘਾਂ ਨੇ ਇਕੱਠੀਆਂ ਬੰਦੂਕਾਂ ਦੀਆਂ ਛਲਖਾਂ ਗੋਲੀਆਂ ਦੀਆਂ ਛੱਡੀਆਂ। ਪਹਾੜੀ ਰਾਜੇ ਬਲੀਆ ਚੰਦ ਦੀ ਲੱਤ ਵਿੰਨੀ ਗਈ, ਉਹ ਵੀ ਪਿਛਾਹ ਦੌੜਿਆ, ਉਸਨੂੰ ਮੈਦਾਨ ਛੱਡ ਭੱਜਿਆ ਵੇਖ। ਬਾਕੀ ਦੇ ਪਹਾੜੀ ਸਿਪਾਹੀ ਉਹ ਵੀ ਜੰਗ ਦਾ ਮੈਦਾਨ ਛੱਡ ਛੱਡ ਕਾਇਰ ਬਣ ਕੇ ਦੌੜਨ ਲੱਗੇ। ਇਸ ਪ੍ਰਕਾਰ ਵੈਰੀਆਂ ਨੂੰ ਜੰਗ ਦੇ ਮੈਦਾਨ ਨੂੰ ਭਜਾਇਆ, ਖਾਲਸੇ ਦੀ ਫਤਿਹ ਹੋਈ ਆ। ਸਤਿਗੁਰੂ ਮਹਾਰਾਜ ਸਾਹਿਬ ਨੂੰ ਪਾਸ ਆਣ ਕੇ ਫਤਿਹ ਗੱਜ ਕੇ ਬੁਲਾਈ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਸਮੇਤ ਹੋ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਆ, ਔਰ ਜਿਸ ਪ੍ਰਕਾਰ ਖਾਲਸੇ ਵਿੱਚ ਬਹੁਤ ਖੁਸ਼ੀਆਂ ਹੋਈਆਂ ਹਨ, ਖੁਸ਼ੀ ਦੇ ਜਕਾਰੇ ਛੱਡੇ ਗਏ, ਨਗਾਰੇ ਉੱਪਰ ਚੋਟਾਂ ਲਗਾਈਆਂ ਗਈਆਂ, ਸਤਿਗੁਰੂ ਜੀ ਦੇ ਪਾਸ ਗੁਰੂ ਕੇ ਸਿੰਘ ਯੁੱਧ ਦੀਆਂ ਵਾਰਤਾਵਾਂ ਸੁਣਾਉਂਦੇ ਹਨ। ਪਹਾੜੀ ਰਾਜਿਆਂ ਦੇ ਘਰਾਂ ਵਿੱਚ ਔਰ ਜਿਹੜੀ ਉਹਨਾਂ ਦੀਆਂ ਫੌਜਾਂ ਦੇ ਸਿਪਾਹੀ ਆ ਉਹਨਾਂ ਦੇ ਘਰਾਂ ਅੰਦਰ ਵਿਰਲਾਪ ਹੋਇਆ, ਬਹੁਤ ਸ਼ੋਕਾਤਰ ਹੋਏ, ਕਿਰਨੇ ਪੈਣ ਲੱਗੇ ਉਹਨਾਂ ਦੇ ਘਰਾਂ ਅੰਦਰ, ਬਹੁਤ ਭੈ ਭੀਤ ਹੋਏ ਲੋਕ ਸਤਿਗੁਰੂ ਜੀ ਦਾ ਖਾਲਸੇ ਦਾ ਤੇਜ ਪ੍ਰਤਾਪ ਪ੍ਰਗਟ ਹੋਣ 'ਤੇ। ਸੋ ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸਰਵਣ ਕਰਾਈ ਗਈ ਸੀ, ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਣੀ ਲੜਾਈ ਗਿਰ ਪਤਨ।
ਜਦੋਂ ਪਹਾੜੀ ਰਾਜਿਆਂ ਦੀ ਲੜਾਈ ਦੀ ਖਬਰ ਬਾਕੀ ਦੇ ਹੋਰ ਪਹਾੜੀ ਰਾਜਿਆਂ ਤੇ ਪਹਾੜੀ ਲੋਕਾਂ ਨੇ ਸੁਣੀ,
ਚਿੱਤ ਸ਼ੰਕਤ ਸਭ ਹੋਏ,
ਤਾਂ ਸਭ ਆਪਣਿਆਂ ਮਨਾਂ ਵਿੱਚ ਬਹੁਤ ਹੀ ਗੁਰੂ ਕਾ ਗੁਰੂ ਕੇ ਖਾਲਸੇ ਦਾ ਭੈ ਕਰਨ ਲੱਗ ਪਏ। ਪਹਾੜੀ ਰਾਜੇ
ਅਲਪ ਚਮੂ ਗੁਰ ਸੰਗ ਹੈ,
ਇਸ ਤਰ੍ਹਾਂ ਜੋ ਪਹਾੜੀ ਰਾਜੇ ਕਹਿੰਦੇ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਤਾਂ ਥੋੜ੍ਹੀ ਜਿਹੀ ਸਿੰਘਾਂ ਦੀ ਫੌਜ ਹੈ,
ਹਮਰੇ ਰਾਜੇ ਦੋਏ,
ਸਾਡੇ ਜੋ ਪਹਾੜੀ ਰਾਜੇ ਦੋ ਸਨ, ਬਲੀਆ ਚੰਦ ਤੇ ਆਲਮ ਚੰਦ,
ਚੌਪਈ ਸੈਨਾ ਪਠੀ ਸੰਗ ਸਮਦਾਈ,
ਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੀ ਫੌਜ ਲੜਨ ਵਾਸਤੇ ਭੇਜੀ ਹੋਈ ਸੀ,
ਕਿਮ ਰਣ ਕਰਤ ਪਰਾਜੈ ਪਾਈ,
ਪਰ ਜੰਗ ਕਰਦਿਆਂ ਹੋਇਆਂ ਬਲੀਆ ਚੰਦ ਤੇ ਆਲਮ ਚੰਦ ਨੇ ਗੁਰੂ ਕੀਆਂ ਫੌਜਾਂ ਨਾਲ ਲੜ ਕੇ ਕਿਵੇਂ ਹਾਰ ਖਾਧੀ ਹੈ।
ਵੱਡੇ ਬਹਾਦੁਰ ਔਰ ਹੰਕਾਰੀ,
ਤੇ ਬੜੇ ਆਪਣੇ ਆਪ ਨੂੰ ਬਹਾਦਰ ਦੱਸਦੇ ਸੀ ਤੇ ਬਹਾਦਰ ਮੰਨੇ ਗਏ ਆ, ਆਪਣੇ ਬਲ ਪ੍ਰਤਾਪ ਦਾ ਫੌਜਾਂ ਦਾ ਬੜਾ ਹੀ ਹੰਕਾਰ ਕਰਨ ਵਾਲੇ ਹਨ ਬਲੀਆ ਚੰਦ ਤੇ ਆਲਮ ਚੰਦ।
ਆਯੁਧ ਵਿਦਿਆ ਅਜਾਨਤ ਸਾਰੀ,
ਤੇ ਸਾਰੀ ਜੋ ਸ਼ਸਤਰ ਵਿਦਿਆ ਵੀ ਜਾਣਦੇ ਹਨ। ਸ਼ਸਤਰ ਵਿਦਿਆ ਦਾ ਅਭਿਆਸ ਵੀ ਇਹਨਾਂ ਨੇ ਵੱਖ ਵੱਖ ਸ਼ਸਤਰਾਂ ਨੂੰ ਚਲਾਉਣ ਦਾ, ਨਿਸ਼ਾਨੇਬਾਜ਼ੀ ਦਾ ਵੀ, ਵਾਰ ਕਰਨ ਦਾ ਔਰ ਵਾਰ ਰੋਕਣ ਦਾ ਕੀਤਾ ਹੋਇਆ।
ਠਹਿਰੇ ਕਿਉਂ ਨਾ ਗੁਰੂ ਕੇ ਅੱਗੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਬਲੀਆ ਚੰਦ ਤੇ ਆਲਮ ਚੰਦ ਆਪਣੀਆਂ ਫੌਜਾਂ ਸਮੇਤ ਹੋ ਕੇ ਕਿਉਂ ਨਾ ਟਿਕ ਸਕੇ।
ਹੋਏ ਘਾਇਲ ਸੇ ਤਤ ਛਿਨ ਭਾਗੇ,
ਤੇ ਜਦੋਂ ਕਿ ਇਹ ਜ਼ਖਮੀ ਹੋ ਗਏ, ਆਲਮ ਚੰਦ ਦਾ ਹੱਥ ਵੱਢਿਆ ਗਿਆ ਜੰਗ ਕਰਦਿਆਂ ਹੋਇਆਂ, ਅਤੇ ਬਲੀਆ ਚੰਦ ਦੀ ਲੱਤ ਬੰਨੀ ਗਈ ਗੋਲੀ ਨਾਲ, ਤਾਂ ਉਸੇ ਵੇਲੇ ਹੀ ਡਰਦੇ ਮਾਰੇ ਦੌੜ ਗਏ ਅਤੇ ਇਹਨਾਂ ਨੂੰ ਨੱਠਦਿਆਂ ਵੇਖ ਕੇ ਇਹਨਾਂ ਦੇ ਸਿਪਾਹੀ ਸੂਰਮੇ ਵੀ ਨੱਠ ਉੱਠੇ।
ਜੇ ਗੁਰ ਸੰਗ ਹੋਏ ਦਲ ਮਹਾਂ,
ਅਤੇ ਜੇਕਰ ਇਸ ਤਰ੍ਹਾਂ ਭਾਵੇਂ ਕਿ ਆਪਣੀਆਂ ਫੌਜਾਂ ਨਾਲ, ਆਲਮ ਚੰਦ ਅਤੇ ਬਲੀਆ ਚੰਦ ਨਾਲ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਸੀ, ਤਾਂ ਵੀ ਸਤਿਗੁਰਾਂ ਕੋਲੋਂ ਹਾਰ ਖਾ ਕੇ ਨੱਠ ਗਏ ਆ, ਅਤੇ ਗੁਰਾਂ ਦੇ ਨਾਲ ਤਾਂ ਸੈਕੰਡਿਆਂ ਦੀ ਗਿਣਤੀ ਵਿੱਚ, ਥੋੜ੍ਹੀ ਗਿਣਤੀ ਵਿੱਚ ਫੌਜ ਸੀ, ਅਤੇ ਜੇਕਰ ਸਤਿਗੁਰਾਂ ਨਾਲ ਬਹੁਤ ਵੱਡੀ ਫੌਜ ਹੁੰਦੀ।
ਹਮਰੋ ਰਾਜ ਥਿਰ ਹੈ ਤਬ ਕਹਾਂ,
ਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਵੱਡੀ ਗਿਣਤੀ ਵਿੱਚ ਸਿੰਘਾਂ ਸੂਰਮਿਆਂ ਬਹਾਦਰ ਯੋਧਿਆਂ ਦੀ ਫੌਜ ਹੋ ਜਾਵੇ, ਤਾਂ ਸਾਡਾ ਰਾਜ ਭਾਗ ਦਾ ਪ੍ਰਬੰਧ ਪਹਾੜੀ ਰਾਜਿਆਂ ਦਾ ਕਿਵੇਂ ਕਾਇਮ ਰਹਿ ਸਕੇਗਾ।
ਨਿਤ ਪ੍ਰਤ ਜਾਟ ਕਮੀਨੀ ਜਾਤ,
ਤੇ ਜਿਨ੍ਹਾਂ ਨੂੰ ਲੋਕ ਕਮੀਨੀ ਜਾਤ ਵਾਲੇ, ਕੰਮੀ ਜਾਤ ਵਾਲੇ, ਨੀਚ ਜਾਤੀ ਵਾਲੇ ਕਹਿੰਦੇ ਆ, ਉਹ ਜੱਟ ਲੋਕ ਵੀ ਹਨ, ਔਰ ਹੋਰ ਜਿਹੜੇ ਲੋਕ ਸ਼ੂਦਰ ਕਹੇ ਜਾਂਦੇ ਹਨ, ਉਹਨਾਂ ਜਾਤਾਂ ਵਾਲਿਆਂ ਨੂੰ ਵੀ ਗੁਰਾਂ ਨੇ ਆਪਣੇ ਖਾਲਸੇ ਬਣਾ ਲਿਆ ਅੰਮ੍ਰਿਤ ਛਕਾ ਕੇ।
ਬਨਹਿ ਸਿੰਘ ਪਾਹੁਲ ਲੈ ਜਾਤ,
ਤੇ ਜਦੋਂ ਵੀ ਅੰਮ੍ਰਿਤ ਦੀ ਪਾਹੁਲ, ਖੰਡੇ ਦੀ ਪਾਹੁਲ ਲੈ ਜਾਂਦੇ ਆ, ਤਾਂ ਤਿਸ ਵੇਲੇ ਉਹ ਸਿੰਘ ਬਣ ਜਾਂਦੇ ਆ, ਸ਼ੇਰ ਸਮਾਨ ਬੜੇ ਬਲੀ ਹੋ ਜਾਂਦੇ ਆ।
ਖੜਗ ਤੁਫੰਗ ਕੇਸ ਕੱਛ ਧਰੈ,
ਤੇ ਫਿਰ ਜੋ ਕੇਸ ਕਛਹਿਰਾ ਧਾਰਨ ਕਰਕੇ ਰੱਖਦੇ, ਪੰਜਾਂ ਕਕਾਰਾਂ ਦੇ ਧਾਰਨੀ ਹੋ ਜਾਂਦੇ ਆ, ਅਤੇ ਇਸ ਪ੍ਰਕਾਰ ਜੋ ਆਪਣੇ ਹੱਥਾਂ ਵਿੱਚ ਸ਼ਸਤਰ ਵੀ ਧਾਰਨ ਕਰਕੇ ਰੱਖਦੇ, ਤੇਗਾ ਵੀ ਗਲੇ ਵਿੱਚ ਪਹਿਨਦੇ ਹਨ, ਅਤੇ ਬੰਦੂਕਾਂ ਵੀ ਆਪਣੇ ਪਾਸ ਰੱਖਦੇ ਹਨ ਸਿੰਘ।
ਬਹੁ ਵਿਧ ਮਾਰ ਬਕਾਰਾ ਕਰੈ,
ਬਹੁ ਵਿਧ ਬਹੁਤ ਤਰ੍ਹਾਂ ਨਾਲ, ਫਿਰ ਜੋ ਮਾਰ ਬਕਾਰੇ ਦੇ ਬੋਲ ਵੀ ਗੱਜ ਕੇ ਬੋਲਦੇ ਆ, ਕਿ ਜਿਹੜਾ ਕੋਈ ਆਕੜ ਖਾਨ ਜੋ ਵਧੀਕੀ ਕਰੇਗਾ ਨਾ, ਲੋਕਾਂ ਨੂੰ ਦੁਖੀ ਕਰੇਗਾ, ਤਾਂ ਤਿਸ ਦਾ ਅਸੀਂ ਮੁਕਾਬਲਾ ਜ਼ਰੂਰ ਕਰਾਂਗੇ, ਪਿੱਛੇ ਨਹੀਂ ਹਟਾਂਗੇ।
ਪਾਤਸ਼ਾਹ ਰਾਜਾ ਨਹਿ ਗਨੈ,
ਅਤੇ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਬਾਰੇ ਇਹ ਪਹਾੜੀ ਰਾਜੇ ਆਪਸ ਵਿੱਚ ਵਿਚਾਰ ਕਰਦੇ ਆ, ਕਿ ਜਿਹਨੂੰ ਅਸੀਂ, ਜਿਨ੍ਹਾਂ ਲੋਕਾਂ ਨੂੰ ਨੀਵੀਂ ਜਾਤ ਵਾਲੇ, ਕੰਮੀ ਜਾਤ ਵਾਲੇ ਕਹਿੰਦੇ ਆ, ਉਹ ਅੰਮ੍ਰਿਤ ਛੱਕ ਸਕ ਕੇ ਖਾਲਸੇ ਸਜੀ ਜਾਂਦੇ ਆ, ਸਿੰਘ ਬਣ ਜਾਂਦੇ ਆ, ਅਤੇ ਕਿਸੇ ਵੀ ਪਾਤਸ਼ਾਹ ਦੀ, ਕਿਸੇ ਵਜ਼ੀਰ ਅਹਿਲਕਾਰ ਦੀ, ਪਹਾੜੀ ਰਾਜੇ ਦੀ ਵੀ, ਚੌਧਰੀ ਦੀ, ਸੈਨਾਪਤੀ ਦੀ ਵੀ ਕੋਈ ਕਾਨ ਕਨੌਡ ਨਹੀਂ ਕਰਦੇ।
ਮਾਰ ਮਾਰ ਸਭ ਹਿਨ ਕੋ ਭਨੈ,
ਅਤੇ ਕਹਿੰਦੇ ਹਨ ਕਿ ਅਸੀਂ ਸਭ ਨੂੰ ਮਾਰ ਸਕਦੇ ਹਾਂ, ਭਾਵੇਂ ਕੋਈ ਬਹੁਤ ਵੱਡਾ ਸੂਰਬੀਰ ਯੋਧਾ ਆ ਜਾਵੇ, ਕੋਈ ਰਾਜਾ ਮਹਾਰਾਜਾ ਵਜ਼ੀਰ ਅਹਿਲਕਾਰ ਜਿੰਨੀਆਂ ਮਰਜ਼ੀ ਵੱਡੀਆਂ ਫੌਜਾਂ ਲੈ ਕੇ ਆ ਜਾਏ, ਉਸ ਨਾਲ ਅਸੀਂ ਲੜ ਸਕਦੇ ਹਾਂ।
ਵਧਤ ਜਾਤ ਨਿਤ ਪ੍ਰਤ ਇਮ ਪਈਅਤ,
ਇਸ ਪ੍ਰਕਾਰ ਜੇਕਰ ਇਵੇਂ ਹੀ ਇਹ ਖਾਲਸਾ ਵੱਧਦਾ ਰਿਹਾ ਨਾ, ਜਿਵੇਂ ਹੁਣ ਬਲ ਪ੍ਰਤਾਪ ਗੁਰੂ ਕਲਗੀਧਰ ਪਾਤਸ਼ਾਹ ਦਾ ਵਧੀ ਜਾਂਦਾ ਆ, ਸਿੰਘਾਂ ਦੀ ਗਿਣਤੀ ਵੀ ਵਧੀ ਜਾਂਦੀ ਹੈ, ਹਾਲੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਨੇ, ਜੇਕਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹੋ ਗਏ ਤਾਂ ਸਾਡਾ ਪ੍ਰਤਾਪ ਕਿਸ ਪ੍ਰਕਾਰ ਕਾਇਮ ਰਹੇਗਾ।
ਜਿਮ ਪੜਵਾ ਤੇ ਨਿਸਪਤ ਲਹੀਅਤ,
ਜਿਸ ਤਰ੍ਹਾਂ ਕਿ ਜਦੋਂ ਪੜਵਾ ਭਾਵ ਪਰਵਾ ਜੋ ਏਕਮ ਦੀ ਥਿੱਤ ਹੁੰਦੀ ਆ, ਜਿਸ ਤਿਸ ਵੇਲੇ ਚੰਦਰਮਾ ਦਾ ਪ੍ਰਕਾਸ਼ ਵਧਣ ਲੱਗ ਪੈਂਦਾ ਆ, ਜਿਵੇਂ ਚੰਦਰਮਾ ਹੌਲੀ ਹੌਲੀ ਸਹਿਜੇ ਸਹਿਜੇ ਨਿਤ ਹੀ ਦਿਨ ਪ੍ਰਤ ਦਿਨ ਵੱਧਦਾ ਜਾਂਦਾ ਆ, ਇਸ ਪ੍ਰਕਾਰ ਗੁਰੂ ਕਲਗੀਧਰ ਦਾ ਔਰ ਸਤਿਗੁਰਾਂ ਵੱਲੋਂ ਰਚੇ ਹੋਏ ਖਾਲਸੇ ਦਾ ਪ੍ਰਤਾਪ ਵਧੀ ਜਾਂਦਾ ਹੈ।
ਇਨਕੋ ਚਾਹੀਏ ਕਰਨ ਉਪਾਏ,
ਤੇ ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਸਲਾਹ ਕਰਦੇ ਆ ਕਿ ਇਹਨਾਂ ਵਾਸਤੇ ਕੋਈ ਨਾ ਕੋਈ ਨਾ ਯਤਨ ਕਰਨਾ ਚਾਹੀਦਾ ਹੈ, ਪ੍ਰਤਾਪ ਇਹਨਾਂ ਦਾ ਬਹੁਤ ਵੱਧਦਾ ਜਾਂਦਾ ਆ। ਜਿਵੇਂ ਹੁਣ ਵੀ ਸਾਧ ਸੰਗਤ ਅੱਜ ਕੱਲ੍ਹ ਵੀ ਪੰਜਾਬ ਦੇ ਵਿੱਚ ਸਿੰਘਾਂ ਦਾ, ਜਿਹੜੇ ਕਿ ਨੌਜਵਾਨ ਪਹਿਲਾਂ ਪਤਿਤ ਸਨ, ਉਹ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਈ ਜਾਂਦੇ ਆ, ਪਰ ਜਿਹੜੇ ਪੰਥ ਦੁਖੀ ਹਨ, ਮਨਮਤੀਏ ਹਨ, ਉਹਨਾਂ ਨੂੰ ਬਹੁਤ ਭੈ ਹੁੰਦਾ ਆ, ਬੜਾ ਡਰ ਲੱਗਦਾ ਆ, ਆਪਸ ਵਿੱਚ ਬਹੁਤ ਤਰਲੋ ਮੱਛੀ ਹੁੰਦੇ ਆ। ਇਹਨਾਂ ਦਾ ਪ੍ਰਤਾਪ ਕਿਤੇ ਨਾ ਵੱਧ ਨਾ ਜਾਵੇ, ਇਹਨਾਂ ਦੀ ਜਾਂਚ ਕਰਾਈ ਜਾਵੇ, ਕਈ ਪ੍ਰਕਾਰ ਦੇ ਖਿਆਲ ਕਰਦੇ ਆ। ਇਵੇਂ ਹੀ ਕੀਤਾ ਤਾਂ ਫਿਰ ਨੌਜਵਾਨ ਸਭ ਜਿਹੜੇ ਹਨ ਉਹ ਸਿੰਘ ਸੱਜਦੇ ਜਾਣਗੇ, ਇਹ ਨਸ਼ਿਆਂ ਵੱਲੋਂ ਹਟ ਜਾਣਗੇ, ਪਤਿਤਪੁਣਾ ਖਤਮ ਹੋ ਜਾਵੇਗਾ। ਇਸ ਪ੍ਰਕਾਰ ਦੇ ਖਿਆਲ ਉਹਨਾਂ ਲੋਕਾਂ ਪੰਥ ਵਿਰੋਧੀਆਂ ਦੇ ਹਨ ਜਿਨ੍ਹਾਂ ਨੂੰ ਖਾਲਸੇ ਦਾ ਪ੍ਰਤਾਪ ਜਿਹੜਾ ਆ ਪਾਉਂਦਾ ਨਹੀਂ। ਅਤੇ ਇਸ ਵੇਲੇ ਦੀ ਵੀ ਗੱਲ ਕਵੀ ਜੀ ਦੱਸਦੇ ਆ ਕਿ ਪਹਾੜੀ ਰਾਜੇ ਆਪਸ ਵਿੱਚ ਕਹਿੰਦੇ, ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਇਹਨਾਂ ਦਾ ਪ੍ਰਤਾਪ ਵੱਧਦਾ ਜਾਣਾ ਹੈ।
ਇਨਕੋ ਚਾਹੀਏ ਕਰਨ ਉਪਾਏ,
ਇਹਨਾਂ ਲਈ ਤਾਂ ਇਹਨਾਂ ਨੂੰ ਦਬਾਉਣ ਵਾਸਤੇ ਕੋਈ ਨਾ ਕੋਈ ਸਾਨੂੰ ਯਤਨ ਕਰਨਾ ਚਾਹੀਦਾ ਹੈ।
ਅਲਪ ਹੈ ਸਭ ਕੁਛ ਬਣ ਜਾਏ,
ਤੇ ਹਾਲੇ ਤਾਂ ਇਹ ਥੋੜ੍ਹੀ ਗਿਣਤੀ ਵਿੱਚ ਨੇ, ਜਦੋਂ ਕਿਤੇ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਦੇ ਕਾਫਲੇ ਤਿਆਰ ਹੋ ਗਏ ਨਾ, ਤਾਂ ਫਿਰ ਸਾਨੂੰ ਇਹਨਾਂ ਨੂੰ ਦਬਾਉਣ ਵਾਸਤੇ ਕੋਈ ਸਾਡਾ ਵੱਸ ਨਹੀਂ ਚੱਲ ਸਕੇਗਾ। ਇਸ ਲਈ ਹਾਲੇ ਤਾਂ ਇਹ ਥੋੜ੍ਹੇ ਹਨ, ਇਹਨਾਂ ਨੂੰ ਦਬਾਉਣ ਦਾ ਯਤਨ ਹੋ ਸਕਦਾ ਹੈ।
ਲਗ ਬੂਟੇ ਕੋ ਤੁਰਤ ਉਖਾਰੈ,
ਜਿਵੇਂ ਛੋਟਾ ਜਿਹਾ ਬੂਟਾ ਹੋਵੇ ਤਾਂ ਉਸਨੂੰ ਜੇ ਕਿਤੇ ਪੁੱਟਣਾ ਹੋਵੇ ਤਾਂ ਛੇਤੀ ਹੀ ਪੁੱਟਿਆ ਜਾ ਸਕਦਾ ਆ।
ਸਕੈ ਹਲਾਏ ਨਾ ਬਟ ਜਬ ਪਹਰੈ,
ਜੇ ਕਿਤੇ ਉਹ ਹੀ ਛੋਟਾ ਜਿਹਾ ਪੋੜ ਦਾ ਬੀਜ ਉੱਗਿਆ ਹੋਇਆ ਬੂਟਾ ਪਹਿਲਾਂ ਨਾ ਪੁੱਟਿਆ ਜਾਵੇ, ਅਤੇ ਸਹਿਜੇ ਸਮਾਂ ਗੁਜ਼ਰਦਾ ਜਾਏ, ਉਹ ਵੱਡਾ ਹੋ ਜਾਵੇ, ਵੱਡੇ ਆਕਾਰ ਦਾ ਬੋਹੜ ਦਾ ਵੱਡਾ ਬ੍ਰਿਛ ਬਣ ਜਾਵੇ, ਤਾਂ ਉਸਨੂੰ ਪੁੱਟਣਾ ਫਿਰ ਬਹੁਤ ਹਿਲਾਉਣਾ ਔਖਾ ਹੋ ਜਾਂਦਾ ਆ।
ਅਗਨ ਚਿੰਗਾਰਾ ਤੁਰਤ ਬੁਝਾਈ,
ਅਤੇ ਇਸੇ ਪ੍ਰਕਾਰ ਜੇਕਰ ਅੱਗ ਦੀ ਚਿੰਗਿਆੜੀ ਕਿਤੇ ਪਈ ਹੋਵੇ ਨਾ, ਅਤੇ ਉਸਨੂੰ ਜੇ ਬੁਝਾਉਣਾ ਹੋਵੇ ਤਾਂ ਛੇਤੀ ਬੁਝਾਇਆ ਜਾ ਸਕਦਾ ਆ।
ਬਨ ਲਗ ਪਸਰੈ ਹੋਏ ਨਾ ਉਪਾਈ,
ਜੇਕਰ ਉਹ ਚਿੰਗਿਆੜੀ ਅੱਗ ਦੀ ਫੈਲ ਜਾਏ ਇੱਥੋਂ ਤੱਕ ਕਿ ਸਭ ਪਦਾਰਥਾਂ ਨੂੰ ਸਾਜੋ ਸਮਾਨ ਨੂੰ ਅੱਗ ਲੱਗ ਜਾਵੇ, ਜੰਗਲਾਂ ਤੱਕ ਵੀ ਫੈਲ ਜਾਵੇ, ਤਾਂ ਫਿਰ ਉਸਨੂੰ ਬੁਝਾਉਣਾ ਬਹੁਤ ਔਖਾ ਹੋ ਜਾਂਦਾ ਆ।
ਥੋਰਨ ਦਿਨ ਕੋ ਕੇਹਰ ਹੋਏ,
ਅਤੇ ਉਸ ਵਾਸਤੇ ਬਹੁਤ ਜੰਗਲਾਂ ਤੱਕ ਫੈਲੀ ਹੋਈ ਅੱਗ ਨੂੰ ਬੁਝਾਉਣ ਵਾਸਤੇ ਯਤਨ ਬਹੁਤ ਕਰਨਾ ਕਠਿਨ ਹੁੰਦਾ ਆ, ਅਤੇ ਇਸ ਲਈ ਜੋ ਥੋੜ੍ਹੇ ਦਿਨਾਂ ਵਿੱਚ
ਥੋਰਨ ਦਿਨ ਕੋ ਕੇਹਰ ਹੋਏ,
ਸੋ ਥੋੜ੍ਹੇ ਦਿਨਾਂ ਦੀ ਹੀ ਜੋ ਉਮਰ ਦਾ ਅਵਸਥਾ ਦਾ ਜੇ ਕਿਤੇ ਸ਼ੇਰ ਹੋਵੇ ਨਾ, ਸ਼ੇਰ ਦਾ ਛੋਟਾ ਜਿਹਾ ਬੱਚਾ ਹੋਵੇ,
ਪਕੜ ਲੈ ਹੈ ਨਿਰਬਲ ਹੋਏ ਸੋਏ,
ਪਹਾੜੀ ਰਾਜੇ ਆਪਸ ਵਿੱਚ ਕਹਿੰਦੇ ਆ ਕਿ ਸ਼ੇਰ ਦਾ ਛੋਟਾ ਜਿਹਾ ਬੱਚਾ ਜੇ ਫੜਨਾ ਹੋਵੇ ਤਾਂ ਉਹ ਕਮਜ਼ੋਰ ਹੁੰਦਾ ਆ, ਉਹਨੂੰ ਤਾਂ ਫੜਿਆ ਜਾ ਸਕਦਾ ਛੋਟੇ ਨੂੰ।
ਜਬ ਆਪਣੋ ਬਲ ਧਰ ਕਰ ਗਰਜੈ,
ਜਦੋਂ ਕਿਤੇ ਫਿਰ ਉਹ ਸ਼ੇਰ ਦਾ ਬੱਚਾ ਵੱਡਾ ਹੋ ਜਾਵੇ ਤਾਂ ਉਹ ਬਹੁਤ ਬਲਵਾਨ ਹੋ ਜਾਵੇ, ਬਲ ਦੇ ਸਹਿਤ ਹੋ ਕੇ ਜਦੋਂ ਉਹ ਗਰਜਦਾ ਹੈ,
ਕੌਣ ਸਮੁਖ ਹੋਏ ਤੇ ਤਬ ਤਰਜੈ,
ਇਸ ਵੇਲੇ ਫਿਰ ਉਸਦੇ ਸਾਹਮਣੇ ਕੌਣ ਹੋ ਸਕਦਾ ਹੈ, ਉਸ ਨੂੰ ਜਿਹੜਾ ਤਾੜ ਸਕੇ, ਉਸ ਨਾਲ ਆਡਾ ਲੈ ਸਕੇ, ਮੁਕਾਬਲਾ ਕਰ ਸਕੇ, ਫਿਰ ਤਾਂ ਡਰਦੇ ਹਨ, ਫਿਰ ਕੋਈ ਐਸਾ ਖਿਆਲ ਕਰਦੇ ਹੋਰ ਕੋਈ ਦੂਰੋਂ ਹੀ ਮਾਰਨ ਦਾ ਯਤਨ ਕੀਤਾ ਜਾਵੇ ਜਿਸ ਕਰਕੇ ਇਸ ਨੂੰ ਮਾਰਿਆ ਜਾ ਸਕੇ। ਸੇ ਜੇਕਰ ਕੋਈ ਬਹਾਦਰ ਸੂਰਮਾ ਯੋਧਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਹਾ ਜਾਂ ਗੁਰੂ ਕੇ ਬਹਾਦਰ ਰੌਸ਼ਨ ਸਿੰਘ ਵਰਗੇ ਜਿਹੜੇ ਸਿੰਘ ਸੂਰਮੇ ਜਿਹਾ ਹੋਏ ਹਨ, ਯੋਧੇ ਹਰੀ ਸਿੰਘ ਨਲਵੇ ਵਰਗੇ ਜਿਹੜੇ ਸੂਰਮੇ ਹੋਏ ਹਨ, ਉਹ ਸਾਹਮਣੇ ਹੋ ਕੇ ਡਟ ਕੇ ਸ਼ੇਰ ਦਾ ਵੀ ਸ਼ਿਕਾਰ ਕਰ ਸਕਦੇ, ਮੁਕਾਬਲਾ ਕਰ ਸਕਦੇ, ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸ਼ੇਰਾਂ ਦੇ ਸ਼ਿਕਾਰ ਕੀਤੇ ਆ, ਤਾਂ ਉਹ ਤਾਂ ਸ਼ਿਕਾਰ ਕਰ ਸਕਦੇ, ਪਰ ਕਮਜ਼ੋਰ ਬੰਦਾ ਜਿਹੜਾ ਆ ਉਹ ਫਿਰ ਤਗੜੇ ਸ਼ੇਰ ਦੇ ਸਾਹਮਣੇ ਕਿਵੇਂ ਹੋ ਸਕਦਾ ਆ।
ਅਬ ਤੋ ਸਿੰਘ ਸੈਂਕਰੇ ਅਹੈ,
ਅਤੇ ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਕਿ ਜਿਹੜੇ ਸਿੰਘ ਹਨ ਨਾ, ਹਾਲੇ ਤਾਂ ਥੋੜ੍ਹੀ ਗਿਣਤੀ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਨੇ,
ਇਮ ਉਤਪਾਤ ਕਰਤ ਸੋ ਰਹੇ,
ਅਤੇ ਇਸ ਪ੍ਰਕਾਰ ਮਾਰ ਬੁਕਾਰਾ ਵਿਚਰ ਕਰਕੇ ਕਰਦੇ ਹਨ, ਜਿੱਥੇ ਕਿਤੇ ਵੀ ਆਪਣੀ ਖੁਸ਼ੀ ਨਾਲ ਵਿਚਰਦੇ ਹਨ।
ਜਬ ਹੈ ਹਜ਼ਾਰੋਂ ਗਿਣਤੀ ਹੋਏ,
ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਲਸਾ ਫੈਲ ਗਿਆ, ਧਰਤੀ ਉੱਪਰ ਵੱਧ ਗਿਆ,
ਅਰੇ ਲਰੇ ਤਿੰਨ ਸੌ ਤਬ ਕੋਏ,
ਤਾਂ ਫਿਰ ਇਹਨਾਂ ਗੁਰੂ ਕੇ ਸਿੰਘਾਂ ਦੇ ਨਾਲ ਅੜ ਕੇ ਕੌਣ ਲੜ ਸਕੇਗਾ।
ਇਤਿਹਾਸਿਕ ਮਿਲ ਗਿਰਪਤ ਕਹੈ,
ਇਸ ਤਰ੍ਹਾਂ ਪਹਾੜੀ ਰਾਜੇ ਆਪਸ ਵਿੱਚ ਮਿਲ ਕੇ ਸਲਾਹਾਂ ਕਰਦੇ ਨੇ,
ਦਲ ਤੁਰਕਾਨ ਹਕਾਰਿਓ ਚਹੈ,
ਤੇ ਚਾਹੁਣ ਲੱਗੇ ਆ, ਕਹਿੰਦੇ ਕਿ ਹੁਣ ਐਸਾ ਯਤਨ ਕੋਈ ਨਾ ਕੋਈ ਕਰੀਏ ਸਾਡਾ ਤਾਂ ਵਸ ਗੁਰੂ ਕੇ ਖਾਲਸੇ ਉੱਪਰ ਸਤਿਗੁਰੂ ਕਲਗੀਧਰ ਪਾਤਸ਼ਾਹ 'ਤੇ ਨਹੀਂ ਚੱਲਣਾ। ਇਸ ਲਈ ਆਪਾਂ ਜੋ ਹਕੂਮਤ ਨੂੰ ਜਾ ਕੇ ਸ਼ਰਨ ਲਈਏ, ਤੁਰਕਾਂ ਦੇ ਜੋ ਸੈਨਾਪਤੀ ਆਉਣ, ਸੂਬੇਦਾਰਾਂ ਦੇ ਅੱਗੇ ਜਾ ਕੇ ਫਰਿਆਦ ਕਰੀਏ, ਬਾਦਸ਼ਾਹ ਔਰੰਗਜ਼ੇਬ ਨੂੰ ਦੱਸੀਏ,
ਦੱਖਣ ਗਇਓ ਨੁਰੰਗਾ ਆਪ,
ਤੁਰਕਾਂ ਫੌਜਾਂ ਦੇ ਦਲ ਆਪਣੇ ਪਾਸ ਬੁਲਾਈਏ ਆਪਣੀ ਸਹਾਇਤਾ ਵਾਸਤੇ। ਅਤੇ ਜੋ ਆਪ ਔਰੰਗਜ਼ੇਬ ਬਾਦਸ਼ਾਹ ਤਾਂ ਜੋ ਦਿੱਲੀ ਸ਼ਹਿਰ ਨੂੰ ਛੱਡ ਕੇ ਦੱਖਣ ਦੀ ਦਿਸ਼ਾ ਵੱਲ ਕਿਸੇ ਮੁਹਿੰਮ 'ਤੇ ਗਿਆ ਹੋਇਆ ਹੈ,
ਦਿੱਲੀ ਮਹਿ ਸੂਬਾ ਬੜ ਥਾਪ,
ਅਤੇ ਪਰ ਆਪ ਜਾਣ ਲੱਗਿਆ ਉਸਨੇ ਇੱਕ ਵੱਡੇ ਸੂਬੇ ਨੂੰ, ਸੈਨਾਪਤੀ ਨੂੰ ਉੱਥੇ ਦਿੱਲੀ ਸ਼ਹਿਰ ਦੇ ਵਿੱਚ ਤਾਇਨਾਤ ਕੀਤਾ ਆ।
ਤਹਾਂ ਵਕੀਲ ਪਠਨ ਕੇ ਕਾਰਨ,
ਅਤੇ ਇਸ ਵਾਸਤੇ ਉੱਥੇ ਦਿੱਲੀ ਸ਼ਹਿਰ ਵਿੱਚ ਜੋ ਸੂਬਾ ਹੈ ਉਸ ਪਾਸ ਆਪਣਾ ਵਕੀਲ ਭੇਜਣ ਲਈ ਤਿਆਰ ਕਰੀਏ,
ਕਰਿਓ ਤਿਆਰ ਸਮਝ ਹੈ ਉਚਾਰਨ।
ਇਸ ਤਰ੍ਹਾਂ ਫਿਰ ਇਹ ਪਹਾੜੀ ਰਾਜੇ ਮਿਲ ਕੇ ਵਕੀਲ ਨੂੰ ਸਮਝਾ ਕੇ ਤਿਆਰ ਕਰਨ ਲੱਗੇ ਆ।
ਦਰਬ ਹਜ਼ਾਰਾਂ ਵਸਤ ਸਮਾਜੇ,
ਇਹ ਹਜ਼ਾਰਾਂ ਦੀ ਗਿਣਤੀ ਵਿੱਚ ਧਨ ਔਰ ਹਜ਼ਾਰਾਂ ਦੀ ਕੀਮਤ ਦੀਆਂ ਜਿਹੜੀਆਂ ਵਸਤੂਆਂ ਦਾ ਸਾਜੋ ਸਮਾਨ ਜੋ ਸੂਬੇਦਾਰ ਨੂੰ ਭੇਟਾ ਦੇਣ ਵਾਸਤੇ ਪਹਾੜੀ ਰਾਜਿਆਂ ਦਿੱਤਾ ਵਕੀਲ ਨੂੰ,
ਪ੍ਰਿਥਕ ਪ੍ਰਿਥਕ ਦੀਨਸ ਗਨ ਰਾਜੇ,
ਇਹ ਸਭ ਰਾਜਿਆਂ ਨੇ ਆਪੋ ਆਪਣੀ ਤਰਫੋਂ ਉਹ ਜੋ ਭੇਟਾਵਾਂ ਹਨ ਕੀਮਤੀ ਸਾਜੋ ਸਮਾਨ ਦੀਆਂ ਦਿੱਤੀਆਂ।
ਬਹੁਤ ਮੋਲ ਤੇ ਜੋ ਕਰ ਆਵੇ,
ਤੇ ਜਿਹੜੀਆਂ ਬਹੁਤ ਮੁੱਲ ਦੇ ਕੇ ਹੀ ਹੱਥ ਵਿੱਚ ਕੀਮਤੀ ਵਸਤਾਂ ਪ੍ਰਾਪਤ ਹੋ ਸਕਦੀਆਂ,
ਹੇਤ ਖੁਸ਼ਾਮਦ ਕਹਿ ਪਹੁੰਚਾਵੇ।
ਤੇ ਇਸ ਪ੍ਰਕਾਰ ਵਕੀਲ ਨੂੰ ਕਹਿ ਕੇ ਤੇ ਔਰੰਗਜ਼ੇਬ ਦੇ ਸੂਬੇਦਾਰ ਨੂੰ ਖੁਸ਼ ਕਰਨ ਵਾਸਤੇ ਕੀਮਤੀ ਭੇਟਾਵਾਂ ਦੇ ਕੇ ਭੇਜਣ ਲੱਗੇ,
ਲਿਖੇ ਪੱਤਰ ਪਰ ਗੁਰੂ ਬਿਰਤਾਂਤ,
ਤੇ ਆਪਣੀ ਵੱਲੋਂ ਪਹਾੜੀ ਰਾਜਿਆਂ ਚਿੱਠੀ ਲਿਖੀ ਹੈ, ਗੁਰੂ ਕਲਗੀਧਰ ਪਾਤਸ਼ਾਹ ਬਾਬਤ ਸਾਰਾ ਬਿਰਤਾਂਤ ਹਾਲ ਲਿਖਿਆ,
ਉਦਮ ਦੇਸ਼ ਪਾਏ ਬਹੁ ਭਾਂਤ,
ਇਵੇਂ ਲਿਖਿਆ ਕਹਿੰਦਾ ਕਿ ਸਾਡੇ ਦੇਸ਼ ਦੇ ਵਿੱਚ ਇਹਨਾਂ ਨੇ ਤਾਂ ਬਹੁਤ ਉਦਮ ਪਾ ਦਿੱਤਾ ਆ, ਬਹੁਤ ਹੀ ਪ੍ਰਤਾਪ ਦੇ ਸਹਿਤ ਬਲ ਦੇ ਸਹਿਤ ਇਹ ਵਿਚਰਦੇ ਹਨ,
ਕਹਿ ਖਾਲਸਾ ਮੈਂ ਅਬ ਕਰਿਓ,
ਤੇ ਇਵੇਂ ਕਹਿੰਦੇ ਆ ਗੁਰੂ ਕਲਗੀਧਰ ਨੇ ਇਹ ਬਚਨ ਕੀਤੇ ਆ ਕਿ ਅਸੀਂ ਹੁਣ ਖਾਲਸਾ ਪ੍ਰਗਟ ਕਰ ਦਿੱਤਾ ਆ,
ਹਮ ਸੋ ਕਈ ਵਾਰ ਲੜ ਪਰਿਓ,
ਤੇ ਇਸ ਤਰ੍ਹਾਂ ਲਿਖਿਆ ਚਿੱਠੀ ਦੇ ਵਿੱਚ ਨਾਲ ਆਖਿਆ ਕਿ ਗੁਰੂ ਕਲਗੀਧਰ ਖਾਲਸੇ ਸਮੇਤ ਹੋ ਕੇ ਸਾਡੇ ਨਾਲ ਕਈ ਵਾਰ ਲੜੇ ਹਨ,
ਪਾਤਸ਼ਾਹ ਕੋ ਤਰਾਸ ਵਿਸਾਰਾ,
ਤੇ ਔਰੰਗਜ਼ੇਬ ਬਾਦਸ਼ਾਹ ਦਾ ਵੀ ਡਰ ਉਹਨਾਂ ਨੇ ਭੁਲਾਇਆ ਹੋਇਆ,
ਜਿਤ ਕਿਤ ਚਾਹ ਹੈ ਜੰਗ ਅਖਾਰਾ,
ਜਿੱਥੇ ਕਿਤੇ ਵੀ ਭਾਵੇਂ ਕਿ ਬਹੁਤ ਵੱਡੀ ਗਿਣਤੀ ਵਿੱਚ ਵੀ ਸਾਡੀ ਫੌਜ ਹੋਵੇ ਨਾ, ਉੱਥੇ ਵੀ ਉਹ ਜੰਗ ਕਰਨ ਤੋਂ ਯੁੱਧ ਕਰਨ ਤੋਂ ਡਰਦੇ ਨਹੀਂ ਹਨ,
ਬਿਗੜੇ ਤੁਮ ਸੋ ਵੀ ਇੱਕ ਵਾਰੀ,
ਤੇ ਇੱਕ ਵਾਰ ਤਾਂ ਕਿਸੇ ਵੇਲੇ ਤੁਹਾਡੇ ਨਾਲ ਵੀ ਵਿਗੜ ਜਾਣਗੇ, ਗੁਰੂ ਕਲਗੀਧਰ ਆਪਣੀਆਂ ਫੌਜਾਂ ਦੇ ਦਲ ਸਮੇਤ ਤੁਹਾਡੇ ਨਾਲ ਵੀ ਲੜਨ ਲਈ ਤਿਆਰ ਹੋਣਗੇ,
ਜਾਂ ਤੇ ਸੁਧ ਭੇਜੀ ਹਮ ਸਾਰੀ,
ਇਸ ਕਰਕੇ ਸਾਰੀ ਖਬਰ ਸਾਰ ਗੁਰੂ ਕਲਗੀਧਰ ਪਾਤਸ਼ਾਹ ਬਾਬਤ ਲਿਖ ਕੇ ਤੁਹਾਡੇ ਵੱਲ ਅਸੀਂ ਭੇਜ ਦਿੱਤੀ ਆ,
ਅਬ ਉਪਾਏ ਇਸ ਕੋ ਹੋਏ ਆਵੇ,
ਤੇ ਹੁਣ ਹੀ ਗੁਰੂ ਕਲਗੀਧਰ ਨੂੰ ਦਬਾਉਣ ਦਾ ਕੋਈ ਯਤਨ ਹੋ ਸਕਦਾ ਹੈ,
ਨਤ ਦਿਨ ਪ੍ਰਤ ਨਿਜ ਪੰਥ ਵਧਾਵੇ,
ਨਹੀਂ ਤਾਂ ਦਿਨ ਪ੍ਰਤ ਦਿਨ ਫਿਰ ਆਪਣਾ ਹੋਰ ਇਹ ਜੋ ਖਾਲਸਾ ਪੰਥ ਰਚਿਆ ਹੋਇਆ ਇਸ ਨੂੰ ਵਧਾ ਲੈਣਗੇ ਸੰਸਾਰ ਵਿੱਚ,
ਸੈਨਾ ਪਠੋ ਮਿਲੇ ਹਮ ਸੰਗ,
ਆਪਣੀਆਂ ਫੌਜਾਂ ਤੁਸੀਂ ਭੇਜ ਦਿਓ ਤੇ ਅਸੀਂ ਵੀ ਉਹਨਾਂ ਫੌਜਾਂ ਦੇ ਨਾਲ ਮਿਲ ਕੇ ਗੁਰਾਂ ਉੱਪਰ ਚੜ੍ਹਾਈ ਕਰਨ ਲਈ ਜਾਵਾਂਗੇ,
ਦੇਹ ਨਿਕਾਰ ਕਰਹਿ ਬਹੁ ਜੰਗ,
ਤੇ ਬਹੁਤ ਸਾਰਾ ਜੰਗ ਯੁੱਧ ਕਰਕੇ ਗੁਰੂ ਕਲਗੀਧਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਨਗਰ ਵਿੱਚੋਂ ਆਪਣੇ ਇਲਾਕੇ ਅੰਦਰੋਂ ਕੱਢ ਦੇਈਏ,
ਇਤਿਹਾਦਿਕ ਬਹੁ ਲਿਖੇ ਪਠਾਏ,
ਇਸ ਤਰ੍ਹਾਂ ਦੀਆਂ ਗੱਲਾਂ ਪਹਾੜੀ ਰਾਜਿਆਂ ਮਿਲ ਕੇ ਚਿੱਠੀ ਵਿੱਚ ਲਿਖੀਆਂ, ਵਕੀਲ ਨੂੰ ਹੋਰ ਕੀਮਤੀ ਸਾਜੋ ਸਮਾਨ ਵੀ ਭੇਟਾ ਸੂਬੇਦਾਰਾਂ ਨੂੰ ਦੇਣ ਵਾਸਤੇ ਦਿੱਤੀ ਹੈ, ਅਤੇ ਚਿੱਠੀ ਪੱਤਰ ਲਿਖ ਕੇ ਦਿੱਤਾ ਭੇਜ ਦਿੱਤੇ,
ਕਹਿ ਵਕੀਲ ਸੋ ਬਚ ਸਮਝਾਏ,
ਇਸ ਤਰ੍ਹਾਂ ਦੇ ਬੋਲ ਕਹਿ ਕੇ ਵਕੀਲ ਨੂੰ ਸਮਝਾ ਦਿੱਤੇ ਪਹਾੜੀ ਰਾਜਿਆਂ,
ਸੂਬੇ ਢਿੱਗ ਦਿੱਲੀ ਚੱਲ ਗਏ,
ਇਹ ਵਕੀਲ ਜੋ ਹੈ ਪਹਾੜੀ ਰਾਜਿਆਂ ਵੱਲੋਂ ਦਿੱਤੀ ਹੋਈ ਚਿੱਠੀ ਲੈ ਕੇ ਹੋਰ ਕੀਮਤੀ ਭੇਟਾਵਾਂ ਲੈ ਕੇ ਦਿੱਲੀ ਸ਼ਹਿਰ ਵਿੱਚ ਔਰੰਗਜ਼ੇਬ ਦੇ ਸੂਬੇ ਕੋਲ ਪਹੁੰਚਿਆ।
ਸਨੇ ਸਨੇ ਤਹਿ ਪਹੁੰਚਤ ਭਇਓ,
ਸਹਿਜੇ ਸਹਿਜੇ ਚੱਲ ਕੇ ਰਸਤਾ ਤਹਿ ਕਰਕੇ ਉੱਥੇ ਅਪੜਿਆ।
ਹਾਥ ਜੋਰ ਬਹੁ ਦਈ ਅਪੋਰਾ,
ਤੇ ਜਦੋਂ ਪਹੁੰਚਿਆ ਆ ਦਿੱਲੀ ਸ਼ਹਿਰ ਅੰਦਰ ਔਰੰਗੇ ਦੇ ਸੂਬੇਦਾਰ ਕੋਲ, ਉਸਦੇ ਪਾਸ ਅਪੜ ਕੇ ਉਸ ਨੂੰ ਪਹਾੜੀ ਰਾਜਿਆਂ ਵੱਲੋਂ ਦਿੱਤੀਆਂ ਹੋਈਆਂ ਭੇਟਾਵਾਂ ਸੌਂਪੀਆਂ।
ਸਰਬ ਪ੍ਰਸੰਗ ਭਨਿਓ ਚਿਤ ਓਰਾ,
ਤੇ ਜਿਹੜਾ ਪਹਾੜੀ ਰਾਜਿਆਂ ਵੱਲ ਦਾ ਸਭ ਪ੍ਰਸੰਗ ਹੈ ਉਹ ਵਕੀਲ ਨੇ ਸੂਬੇ ਨੂੰ ਸੁਣਾਇਆ।
ਸਭ ਰਾਜਨ ਮਿਲ ਮੋਹੇ ਪਠਾਇਓ,
ਤੇ ਐਵੇਂ ਵਕੀਲ ਨੇ ਦੱਸਿਆ, ਸੂਬੇਦਾਰ ਨੂੰ ਆਖਿਆ ਕਿ ਪਹਾੜੀ ਰਾਜਿਆਂ ਸਭਨਾਂ ਨੇ ਮਿਲ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਆਪ ਪਾਸ ਇਸ ਹਿੱਤ ਚੱਲ ਆਇਓ,
ਇਸ ਵਾਸਤੇ ਮੈਂ ਤੁਹਾਡੇ ਕੋਲ ਆਇਆ ਹਾਂ।
ਤਿੰਨ ਸੂਬੇ ਸੁਣ ਕਰ ਸਭ ਬਾਤ,
ਤੇ ਸੂਬੇਦਾਰ ਨੇ ਸਾਰੀ ਗੱਲ ਵਕੀਲ ਪਾਸੋਂ ਪਹਾੜੀ ਰਾਜਿਆਂ ਵੱਲੋਂ ਕਹੀ ਹੋਈ ਵਾਰਤਾ ਸੁਣੀ ਹੈ।
ਲਿਖਿਓ ਨੁਰੰਗੇ ਕਹੋ ਬਿਰਤਾਂਤ,
ਤੇ ਉਸ ਦਿੱਲੀ ਦੇ ਸੂਬੇ ਨੇ ਫਿਰ ਆਪਣੀ ਵੱਲੋਂ ਜੋ ਪਹਾੜੀ ਰਾਜਿਆਂ ਦੀ ਗੱਲ ਕਹੀ ਹੋਈ ਉਹਨਾਂ ਦਾ ਸੁਨੇਹਾ ਸੱਦਾ ਵਿਚਾਰ ਕੇ ਔਰੰਗਜ਼ੇਬ ਪਾਸ ਲਿਖ ਕੇ ਭੇਜਿਆ।
ਧੀਰਜ ਤਿਸ ਵਕੀਲ ਕਹੁ ਦਈ,
ਤੇ ਉਸ ਪਹਾੜੀ ਰਾਜਿਆਂ ਵੱਲੋਂ ਆਏ ਹੋਏ ਵਕੀਲ ਨੂੰ ਹੌਂਸਲਾ ਦਿੱਤਾ ਸੂਬੇਦਾਰ ਨੇ।
ਗਜਬਾਜੀ ਜੁੱਤ ਭੇਟੈ ਲਈ,
ਤੇ ਜਿਹੜੀਆਂ ਹਾਥੀ ਘੋੜਿਆਂ ਸਮੇਤ ਜੋ ਕੀਮਤੀ ਵਸਤੂਆਂ ਭੇਟਾਵਾ ਪਹਾੜੀ ਰਾਜਿਆਂ ਨੇ ਸੂਬੇਦਾਰ ਪਾਸ ਭੇਜੀਆਂ ਉਹ ਸੂਬੇਦਾਰ ਨੇ ਪ੍ਰਾਪਤ ਕੀਤੀਆਂ।
ਇਤ ਰਾਜਨ ਬਹੁ ਸੈਨ ਬਣਾਈ,
ਤੇ ਉਧਰ ਪਹਾੜੀ ਰਾਜਿਆਂ ਨੇ ਆਪਣੀਆਂ ਫੌਜਾਂ ਬਹੁਤ ਇਕੱਠੀਆਂ ਕੀਤੀਆਂ।
ਤਰਾਸ ਗੁਰੂ ਕੋ ਕਰ ਤਕਰਾਈ,
ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਡਰ ਧਾਰਨ ਕਰਕੇ ਆਪਣੀਆਂ ਤਿਆਰੀਆਂ ਕਰਨ ਲੱਗੇ, ਜੰਗ ਯੁੱਧ ਕਰਨ ਦੀਆਂ ਫੌਜਾਂ ਤਿਆਰ ਕਰਨ ਲੱਗੇ।
ਚੜ੍ਹੈ ਸਿੰਘ ਗਨ ਖੇਤ ਉਜਾਰੈ,
ਤੇ ਇਸ ਪ੍ਰਕਾਰ ਫਿਰ ਜਦੋਂ ਸਿੰਘ ਚੜ੍ਹਾਈ ਕਰਦੇ ਹਨ ਵਿਚਰਦੇ ਹਨ, ਤੇ ਜਿਨ੍ਹਾਂ ਪਹਾੜਾਂ ਦੀਆਂ ਦੂਣਾਂ ਵਿੱਚੋਂ ਚਾਰਾ ਆਪਣਿਆਂ ਜਾਨਵਰਾਂ ਪਸ਼ੂਆਂ ਵਾਸਤੇ ਪਹਾੜੀ ਲੋਕ ਪ੍ਰਾਪਤ ਕਰਦੇ ਆ, ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਥਾਵਾਂ ਵਿੱਚ ਵਿਚਰਨ ਦੀ ਖਾਲਸੇ ਨੂੰ ਖੁੱਲ੍ਹ ਦਿੱਤੀ ਹੈ, ਜਿਸ ਕਰਕੇ ਕਿ ਘੋੜਿਆਂ ਦਾ ਔਰ ਹਾਥੀਆਂ ਦਾ ਚਾਰਾ ਪ੍ਰਾਪਤ ਕੀਤਾ ਜਾ ਸਕੇ। ਇਸ ਲਈ ਖਾਲਸਾ ਉਹਨਾਂ ਦੂਣਾਂ ਵਿੱਚ ਜਾ ਕੇ ਆਪਣੀਆਂ ਸਵਾਰੀਆਂ ਦਾ ਹਾਥੀ ਘੋੜਿਆਂ ਦਾ ਚਾਰਾ ਪ੍ਰਾਪਤ ਕਰਕੇ ਲਿਆਉਂਦਾ ਹੈ।
ਅਰੈ ਲੜੈ ਰਣ ਮੜ ਰਣ ਮਰੈ ਸੁਮਾਰੈ,
ਤੇ ਜਿਹੜਾ ਵੀ ਕੋਈ ਅੜ ਕੇ ਲੜਦਾ ਹੈ ਅੱਗੋਂ ਜੰਗ ਯੁੱਧ ਕਰਕੇ ਉਸ ਨੂੰ ਮਾਰਦੇ ਹਨ, ਤੇ ਆਪ ਵੀ ਭਾਵੇਂ ਸ਼ਹੀਦ ਹੋਣਾ ਪਵੇ ਤਾਂ ਸ਼ਹੀਦ ਹੁੰਦੇ।
ਰਾਜਨ ਕੇ ਨਿਤ ਵੱਡੋ ਹੰਗਾਮਾ,
ਤੇ ਰਾਜਿਆਂ ਦੇ ਕੋਲ ਤਾਂ ਨਿਤ ਹੀ ਬਹੁਤ ਵੱਡੇ ਐਸੇ ਹੰਗਾਮੇ ਜੰਗ ਯੁੱਧਾਂ ਦੇ ਹੁੰਦੇ ਰਹਿੰਦੇ।
ਇਨਕੇ ਸਹਿਜ ਸੁਭਾਇਕ ਕਾਮਾ,
ਤੇ ਰਾਜਿਆਂ ਦੇ ਪਾਸ ਤਾਂ ਵੱਡੇ ਹੰਗਾਮੇ ਕਦੇ ਕਦੇ ਹੁੰਦੇ ਆ, ਬਹੁਤ ਉਹਨਾਂ ਨੂੰ ਫਿਕਰ ਪੈ ਜਾਂਦਾ ਕਿ ਦੂਸਰੇ ਕਿਸੇ ਰਾਜੇ ਨਾਲ ਅਸੀਂ ਯੁੱਧ ਕਰਨਾ, ਆਪਣੀਆਂ ਫੌਜਾਂ ਤਿਆਰ ਕਰੀਏ, ਪਰ ਇਹਨਾਂ ਸਿੰਘਾਂ ਦਾ ਤਾਂ ਸਹਿਜ ਸੁਭਾਵਕ ਹੀ ਇਹ ਕਰਮ ਹੈ ਜੰਗ ਯੁੱਧ ਕਰਨ ਦਾ।
ਇੱਕ ਦਿਨ ਬੈਠੇ ਸਭਾ ਲਗਾਏ,
ਤੇ ਇੱਕ ਦਿਨ ਦੀ ਵਾਰਤਾ ਸੁਣੋ ਕਿ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਭਾ ਸਜਾ ਕੇ ਬੈਠੇ ਹੋਏ ਸੀ।
ਪ੍ਰਾਪਤ ਸੰਗਤ ਭੀ ਸਮਦਾਏ,
ਬਹੁਤ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਆਣ ਪਹੁੰਚੀ।
ਦਰਸ਼ਨ ਕਰਨ ਦੂਰ ਤੇ ਆਈ,
ਦੂਰੋਂ ਦੂਰੋਂ ਸੰਗਤਾਂ ਚੱਲ ਕੇ ਦਰਸ਼ਨ ਦੀਦਾਰੇ ਕਰਨ ਆਈਆਂ ਹੋਈਆਂ।
ਅਨੇਕ ਪ੍ਰਕਾਰ ਉਪਾਏ ਨ ਲਿਆਈ,
ਅਨੇਕ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਅਰਪਣ ਕੀਤੀਆਂ ਸੰਗਤ ਨੇ।
ਤਬ ਅਰਦਾਸੀ ਅਗਰ ਖਰੋਏ,
ਤੇ ਅਰਦਾਸੀਆ ਮੇਵੜਾ ਸਿੱਖ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਸੰਗਤ ਵੱਲੋਂ ਅਰਦਾਸ ਬੇਨਤੀ ਕਰਨ ਲਈ ਖੜਾ ਹੋਇਆ।
ਸਾਂਭਤ ਸਕਲ ਵਸਤ ਕੋ ਸੋਏ,
ਤੇ ਜੋ ਵਸਤੂਆਂ ਸੰਗਤਾਂ ਭੇਟਾ ਚੜਾਉਂਦੀਆਂ ਤੇ ਅਰਦਾਸੀਆ ਸਿੱਖ ਸੰਭਾਲਦਾ ਹੈ।
ਪੈਸਾ ਮੋਹਰ ਰਜਤਪਣ ਜੇਤੇ,
ਪੈਸੇ ਮੋਹਰਾ ਰੁਪਈਏ ਆਦਿਕ ਹਨ ਜਿਤਨੇ ਵੀ, ਰਜਤਪਣ ਭਾਵ ਚਾਂਦੀ ਤੇ ਜੋ ਰੁਪਏ ਹਨ, ਕਿਉਂਕਿ ਰੁਪਏ ਤੋਂ ਰੁਪਇਆ ਬਣਿਆ, ਰੁਪਾ ਕਹਿੰਦੇ ਹਨ ਚਾਂਦੀ ਨੂੰ, ਸੋ ਇਸ ਪ੍ਰਕਾਰ ਦੇ ਰੁਪਏ ਆਦਿਕ ਮੋਹਰਾ ਆਦਿਕ ਸੰਭਾਲਦੇ ਹਨ ਅਰਦਾਸੀਏ ਸਿੱਖ।
ਕਰਹਿ ਸੰਭਾਰਨ ਰੱਖਹਿ ਤੇਤੇ,
ਇਹ ਸੰਭਾਲ ਸੰਭਾਲ ਕੇ ਖਜ਼ਾਨੇ ਦੇ ਵਿੱਚ ਰਖਵਾਈ ਜਾਂਦੇ।
ਭਇਓ ਗੁਰੂ ਢਿੱਗ ਅਣਕ ਖਜ਼ਾਨਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਅਨੇਕ ਪ੍ਰਕਾਰ ਦਾ ਜੋ ਕੀਮਤੀ ਵਸਤੂਆਂ ਦਾ ਔਰ ਧਨ ਦਾ ਮੋਹਰਾਂ ਰੁਪਈਆਂ ਦਾ ਖਜ਼ਾਨਾ ਭਰਪੂਰ ਹੋਇਆ।
ਪੁਰਹਿ ਭਾਵਨਾ ਦਾਸਨ ਨਾਨਾ।
ਇਹ ਦਾਸਾਂ ਸੇਵਕਾਂ ਦੀਆਂ ਅਨੇਕ ਪ੍ਰਕਾਰ ਦੀਆਂ ਸ਼ੁਭ ਕਾਮਨਾ ਭਾਵਨਾਵਾਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪੂਰੀਆਂ ਕਰਦੇ ਨੇ।
ਹੁਤੋ ਸਲਾਰ ਦੀਨ ਇੱਕ ਕਾਜ਼ੀ।
ਇਹ ਸਾਧ ਸੰਗਤ ਸੁਣੋ ਕਿ ਉਸ ਵੇਲੇ ਸੰਗਤ ਵਿੱਚ ਦਰਸ਼ਨ ਦੀਦਾਰ ਕਰਨ ਵਾਸਤੇ ਸਲਾਰ ਦੀਨ ਨਾਮ ਦਾ ਕਾਜ਼ੀ ਆਇਆ ਹੋਇਆ ਸੀ।
ਸਾਈਂ ਲੋਕ ਭਇਓ ਨਹਿ ਪਾਜੀ।
ਜਿਹੜਾ ਕਿ ਸਾਈਂ ਲੋਕ ਹੋਇਆ ਹੈ, ਕਈ ਜਿਵੇਂ ਕਿ ਪਾਜੀ ਹੁੰਦੇ ਆ, ਝੂਠੇ ਹੁੰਦੇ ਆ, ਜੋ ਈਰਖਾਲੂ ਹੁੰਦੇ ਨੇ, ਜਾਂ ਆਪਣੇ ਮਨ ਵਿੱਚ ਜ਼ਿਆਦਾ ਆਪਣੇ ਆਪ ਦਾ ਹੀ ਹੰਕਾਰ ਕਰਨ ਵਾਲੇ ਹੁੰਦੇ ਆ। ਪਰ ਇਹ ਜੋ ਸਲਾਰ ਦੀਨ ਕਾਜ਼ੀ ਆ, ਇਹ ਸਾਈਂ ਲੋਕ ਸੀ, ਜੋ ਰੱਬ ਦਾ ਪਿਆਰਾ ਸੀ, ਝੂਠਾ ਨਹੀਂ ਸੀ।
ਨਹਿ ਹਿੰਦੂਨ ਸੋ ਧੋਖ ਕਰੰਤਾ।
ਇਹ ਹਿੰਦੂਆਂ ਦੇ ਨਾਲ ਇਹ ਧੋਖਾ ਨਹੀਂ ਸੀ ਕਰਨ ਵਾਲਾ ਸਲਾਰ ਦੀਨ ਕਾਜ਼ੀ।
ਸਭ ਮਹਿ ਇੱਕ ਸਮਾਨ ਵਰਤੰਤਾ।
ਇਹ ਸਭਨਾਂ ਵਿੱਚ ਕੋਈ ਈਰਖਾ ਨਹੀਂ ਸੀ ਕਿਸੇ ਨਾਲ ਕਰਦਾ। ਇਹ ਨਹੀਂ ਕਿ ਜੇ ਕੋਈ ਹਿੰਦੂ ਮਿਲ ਜਾਵੇ ਤਾਂ ਉਸ ਨਾਲ ਈਰਖਾ ਕਰਨ ਲੱਗ ਪੈਣੀ, ਅਤੇ ਜੇ ਕੋਈ ਜੇ ਮੁਸਲਮਾਨ ਮਿਲਦਾ ਤਾਂ ਉਸ ਨਾਲ ਖੁਸ਼ ਹੋ ਕੇ ਮਿਲਣਾ, ਇਸ ਤਰ੍ਹਾਂ ਦਾ ਸੁਭਾਅ ਨਹੀਂ ਸੀ। ਭਾਵੇਂ ਕਿਸੇ ਵੀ ਮਤ ਧਰਮ ਵਾਲਾ ਮਜ਼ਹਬ ਵਾਲਾ ਮਿਲਦਾ ਤਾਂ ਸਭ ਨੂੰ ਖੁਸ਼ ਹੋ ਕੇ ਇਹ ਸਲਾਰ ਦੀਨ ਕਾਜ਼ੀ ਮਿਲਦਾ।
ਸਭ ਮਹਿ ਇੱਕ ਸਮਾਨ ਵਰਤੰਤਾ।
ਇੱਕ ਸਮਾਨ ਵਰਤਦਾ, ਸਭਨਾਂ ਵਿੱਚ ਮਿਲਦਾ ਵਿਚਰਦਾ।
ਹਿਤ ਦਰਸ਼ਨ ਕੇ ਗੁਰ ਢਿੱਗ ਆਇਓ।
ਇਹ ਦਰਸ਼ਨ ਦੀਦਾਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕਰਨ ਵਾਸਤੇ ਮਹਿਮਾ ਸੁਣ ਕੇ ਆਇਆ ਹੈ ਪਾਸ।
ਬੈਠਿਓ ਬਹੁਰ ਆਨੰਦ ਕੋ ਪਾਇਓ।
ਅਤੇ ਦਰਸ਼ਨ ਕਰਕੇ ਗੁਰੂ ਕੇ ਅਤੇ ਆਨੰਦ ਪ੍ਰਾਪਤ ਕਰਕੇ ਸਤਿਗੁਰੂ ਜੀ ਦੀ ਸੰਗਤ ਵਿੱਚ ਇੱਕ ਸਲਾਰ ਦੀਨ ਕਾਜ਼ੀ ਬਹਿ ਗਿਆ।
ਸੰਗਤ ਅਰ ਗੁਰ ਕੋ ਵਿਵਹਾਰ।
ਇਹ ਕੀ ਦੇਖਦਾ ਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਐਸਾ ਵਿਵਹਾਰ ਹੈ ਕਿ ਮਹਾਰਾਜ ਸੰਗਤਾਂ ਉੱਪਰ ਕਿਰਪਾ ਕਰਦੇ ਹਨ, ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਨਤਮਸਤਕ ਹੁੰਦੀਆਂ, ਭੇਟਾਵਾਂ ਅਰਪਣ ਕਰਦੀਆਂ, ਦਰਸ਼ਨ ਕਰਕੇ ਭੇਟਾ ਅਰਪਣ ਕਰਕੇ ਪ੍ਰਸੰਨ ਹੁੰਦੀਆਂ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਸੰਗਤਾਂ ਨੂੰ ਨਿਵਾਜਦੇ ਹਨ।
ਚਿਰੰਕਾਲ ਲੱਗ ਰਹੇਓ ਨਿਹਾਰ।
ਇਸ ਪ੍ਰਕਾਰ ਦੇ ਕੌਤਕ ਵੇਖੇ ਆ, ਸਤਿਗੁਰੂ ਸਾਹਿਬ ਜੀ ਵੱਲੋਂ ਕਿਰਪਾ ਕਰਦਿਆਂ ਹੋਇਆ ਤੱਕਿਆ ਸਲਾਰ ਦੀਨ ਕਾਜ਼ੀ ਨੇ। ਸੰਗਤ ਵੱਲੋਂ ਅਰਦਾਸਾਂ ਬੇਨਤੀਆਂ ਹੁੰਦੀਆਂ ਜਦੋਂ ਵੇਖੀਆਂ ਹਨ ਕਿੰਨੇ ਸਮੇਂ ਤੱਕ।
ਮਨ ਮਹਿ ਤਰਕਨ ਕਰਹਿ ਵਿਚਾਰਨ।
ਵੇਖ ਕੇ ਸਲਾਰ ਦੀਨ ਕਾਜ਼ੀ ਨੇ ਮਨ ਵਿੱਚ ਕਈ ਤਰਕਾਂ ਵਿਚਾਰੀਆਂ।
ਲਹਿ ਅਵਕਾਸ਼ ਹੈ ਕਰਹਿ ਉਚਾਰਨ।
ਅਤੇ ਮੌਕਾ ਪਾ ਕੇ ਸੋ ਇਹ ਕਹਿਣ ਲੱਗਾ ਸਤਿਗੁਰੂ ਸਾਹਿਬ ਜੀ ਨੂੰ।
ਜਬ ਹੈ ਭੀੜ ਬਹੁ ਹਟ ਕਰ ਗਈ।
ਸੋਚਿਆ ਇਸਨੇ ਕਿ ਜਦੋਂ ਮੌਕਾ ਮਿਲੇ ਤਾਂ ਮੈਂ ਮਹਾਰਾਜ ਸਾਹਿਬ ਨੂੰ ਬੇਨਤੀ ਕਰਕੇ ਪੁੱਛਾਂ ਜੋ ਮੇਰੇ ਮਨ ਵਿੱਚ ਸਵਾਲ ਹਨ। ਸੋ ਇਹ ਖਿਆਲ ਕੀਤਾ ਜਦੋਂ ਫਿਰ ਸੰਗਤਾਂ ਦਰਸ਼ਨ ਦੀਦਾਰੇ ਕਰਕੇ ਜਦੋਂ ਕੁਝ ਕੁ ਹਟ ਕੇ ਪਿਛਾਂਹ ਮੁੜੀਆਂ ਹਨ।
ਤਬ ਬੂਜਨ ਕੀ ਚਿਤ ਮਹਿ ਭਈ।
ਫਿਰ ਪੁੱਛਣ ਵਾਸਤੇ ਚਿਤ ਵਿੱਚ ਖਿਆਲ ਕੀਤਾ ਸਲਾਰ ਦੀਨ ਨੇ ਸਤਿਗੁਰੂ ਜੀ ਨੂੰ।
ਕਹਿਓ ਗੁਰੂ ਜੀ ਤੁਮਰੇ ਪਾਸ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਖਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਥੋਂ ਪੁੱਛਦਾ ਹਾਂ।
ਨਰ ਕਿਉਂ ਕਰ ਕਰਤੇ ਅਰਦਾਸ।
ਇਹ ਸ਼ੰਕਾ ਮਨ ਵਿੱਚ ਪੁਰੀ ਆ ਕਿ ਜਿਹੜੇ ਲੋਕ ਆਪ ਜੀ ਦੇ ਪਾਸ ਆਣ ਕੇ ਅਰਦਾਸਾਂ ਬੇਨਤੀਆਂ ਕਿਉਂ ਕਰਦੇ ਹਨ।
ਦੇਹੋ ਅਸੀਸ ਕੈਸੇ ਕਰ ਦੇਤ।
ਆਪ ਜੀ ਆਸੀਸਾਂ ਦਿੰਦੇ ਹੋ ਅਤੇ ਕਿਸ ਪ੍ਰਕਾਰ ਦੀਆਂ ਬਖਸ਼ਿਸ਼ਾਂ ਆਪ ਜੀ ਕਰ ਦਿੰਦੇ ਹੋ, ਇਹ ਮੇਰੇ ਮਨ ਵਿੱਚ ਸ਼ੰਕਾ ਫੁਰਿਆ ਹੈ।
ਇਸ ਕੋ ਮੈਂ ਨਹਿ ਜਾਣਿਓ ਹੇਤ।
ਇਸ ਦਾ ਕਾਰਨ ਨਹੀਂ ਮਹਾਰਾਜ ਮੈਂ ਸਮਝ ਸਕਿਆ ਕਿ ਜੋ ਸੰਗਤਾਂ ਅਰਦਾਸ ਬੇਨਤੀ ਕਰਦੀਆਂ ਆ, ਇਹਨਾਂ ਨੂੰ ਅਰਦਾਸਾਂ ਕਰਨ 'ਤੇ ਲਾਭ ਕੀ ਮਿਲਦਾ ਆ, ਔਰ ਮਹਾਰਾਜ ਜਦੋਂ ਤੁਸੀਂ ਆਸੀਸਾਂ ਦਿੰਦੇ ਹੋ ਤਾਂ ਫਿਰ ਸੰਗਤ ਨੂੰ ਕੀ ਪ੍ਰਾਪਤ ਹੁੰਦਾ ਤੁਹਾਡੇ ਵੱਲੋਂ ਅਸੀਸਾਂ ਬਖਸ਼ਣ 'ਤੇ।
ਜੋ ਖੁਦਾਏ ਨੇ ਦੀਨ ਬਣਾਏ।
ਅਤੇ ਮੈਂ ਤਾਂ ਇਵੇਂ ਸਮਝਦਾ ਹਾਂ ਕਿ ਜੋ ਖੁਦਾ ਨੇ ਬਣਾ ਦਿੱਤਾ ਹੈ, ਜਿਸ ਮਨੁੱਖ ਨੂੰ ਪੈਦਾ ਕਰ ਦਿੱਤਾ ਹੈ,
ਸੋ ਭੁਗਤ ਹੈ ਜਿਤ ਕਿਤ ਜਾਏ।
ਅਤੇ ਜਿੱਥੇ ਕਿਤੇ ਵੀ ਜੀਵ ਜਦੋਂ ਜਾਂਦਾ ਆ ਤਾਂ ਜਿਸ ਪ੍ਰਕਾਰ ਦੇ ਕਰਮਾਂ ਦੀ ਪਰਾਲਬਧ ਖੁਦਾ ਨੇ ਉਸ ਦੀ ਪਾ ਦਿੱਤੀ ਹੈ, ਤਾਂ ਉਸੇ ਪਰਾਲਬਧ ਨੂੰ ਹੀ ਜਿੱਥੇ ਕਿਤੇ ਵੀ ਮਨੁੱਖ ਜਾਂਦਾ ਉਹ ਕਰਮਾਂ ਅਨੁਸਾਰ ਫਲ ਪ੍ਰਾਪਤ ਕਰਦਾ ਹੈ।
ਹਿੰਦੂਨ ਕੇ ਮਤ ਮਹਿ ਭੀ ਐਸੇ।
ਇਸ ਤਰ੍ਹਾਂ ਸਾਡੇ ਮਜ਼ਹਬ ਵਿੱਚ ਵੀ ਇਸ ਤਰ੍ਹਾਂ ਦੇ ਖਿਆਲ ਹਨ, ਔਰ ਹਿੰਦੂਆਂ ਦੇ ਮਤ ਵਿੱਚ ਵੀ ਇਸੇ ਪ੍ਰਕਾਰ ਦੇ ਵਿਚਾਰ ਕਹੇ ਜਾਂਦੇ ਆ ਕਿ ਕਰਮਾਂ ਅਨੁਸਾਰ ਹੀ ਜੀਵ ਨੂੰ ਫਲ ਮਿਲਦਾ ਹੈ।
ਪੂਰਬ ਕਰੀ ਪਰਮੇਸ਼ੁਰ ਜੈਸੇ।
ਜਿਸ ਤਰ੍ਹਾਂ ਪਰਮੇਸ਼ੁਰ ਨੇ ਪਹਿਲਾਂ ਦੀ ਹੀ ਭਾਗਾਂ ਦੇ ਵਿੱਚ ਪ੍ਰਾਪਤੀ ਮਨੁੱਖ ਦੇ ਜੋ ਹਿੱਸੇ ਵਿੱਚ ਲਿਖ ਪਾਈ ਹੈ ਉਸੇ ਤਰ੍ਹਾਂ ਦਾ ਹੀ ਉਸਨੂੰ ਕੁਛ ਮਿਲਦਾ ਹੈ।
ਭੋਗਤ ਸਰਬ ਜੀਵ ਸਦ ਤੈਸੇ,
ਤੇ ਸਦਾ ਹੀ ਜੀਵ ਉਸੇ ਪ੍ਰਕਾਰ ਦੇ ਹੀ ਫਲ ਭੋਗਦੇ ਹਨ ਕਰਮਾਂ ਅਨੁਸਾਰ।
ਤਿਸ ਕੋ ਮੇਟ ਸਕੈ ਕੋ ਕੈਸੇ,
ਤੇ ਕਰਮਾਂ ਅਨੁਸਾਰ ਫਲ ਭੁਗਤਣਾ ਪੈਂਦਾ ਹੈ, ਦੁੱਖ ਸੁੱਖ ਜੀਵਾਂ ਨੂੰ ਮਿਲਦਾ ਹੈ। ਤੇ ਐਸੇ ਕਰਮਾਂ ਦੇ ਫਲ ਨੂੰ ਭਾਗਾਂ ਵਿੱਚ ਜੋ ਕੁਝ ਲਿਖਿਆ ਹੋਵੇ ਉਸਨੂੰ ਕਿਵੇਂ ਕੋਈ ਮੇਟ ਸਕਦਾ, ਕਿਵੇਂ ਕੋਈ ਬਦਲ ਸਕਦਾ ਹੈ।
ਖੁਸ਼ੀ ਹੋਏ ਕਰ ਬਿਤ ਸੁਤ ਦੇਤ,
ਆਪ ਜੀ ਤਾਂ ਖੁਸ਼ ਹੋ ਕੇ ਆਪਣੀਆਂ ਸਿੱਖ ਸੰਗਤਾਂ ਨੂੰ ਧਨ ਵੀ ਸੋਤ ਪੁੱਤਰ ਪਦਾਰਥ ਆਦਿਕ ਬਖਸ਼ਦੇ ਹੋ।
ਐਸੋ ਝੂਠ ਕਹਿਣ ਕਿਸ ਹੇਤ,
ਇਸ ਪ੍ਰਕਾਰ ਦੇ ਬਚਨ ਜੋ ਕਹਿੰਦੇ ਹੋ ਮੈਂ ਸਮਝਦਾ ਕਿ ਜੋ ਤੁਹਾਡੇ ਵੱਲੋਂ ਆਸ਼ੀਰਵਾਦ ਦੇਣਾ ਆ, ਅਸੀਸਾਂ ਦੇਣੀਆਂ, ਬਚਨ ਉਚਾਰਨ ਕਰਨੇ ਕਿ ਆਹ ਕੁਛ ਫਲ ਆਨੰਦ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਏਗਾ ਸੰਗਤਾਂ ਨੂੰ ਕਹਿਣਾ, ਇਹ ਤਾਂ ਮੈਂ ਸਮਝਦਾ ਕਿ ਇਹ ਝੂਠਾ ਹੋਏਗਾ।
ਵੱਡੋ ਪ੍ਰਸ਼ਨ ਕਾਜ਼ੀ ਕੋ ਸੁਣ ਕੇ,
ਤੇ ਇਸ ਤਰ੍ਹਾਂ ਦਾ ਇਸਨੇ ਜਦੋਂ ਕਾਜ਼ੀ ਨੇ ਪ੍ਰਸ਼ਨ ਕੀਤਾ ਆ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸੁਣ ਕੇ,
ਉੱਤਰ ਦੀਨ ਸੁਮਤ ਤੇ ਭੰਨ ਕੇ,
ਵੱਡਾ ਪ੍ਰਸ਼ਨ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੇਸ਼ਟ ਮਤ ਦੇਣ ਵਾਸਤੇ ਇਸ ਨੂੰ ਉੱਤਰ ਬਖਸ਼ਣ ਲੱਗੇ ਹਨ।
ਸੁਣ ਕਾਜ਼ੀ ਬੜ ਬੁੱਧ ਵਿਚਾਰੀ,
ਤੇ ਕਾਜ਼ੀ ਨੂੰ ਆਖਦੇ ਸਤਿਗੁਰੂ ਜੀ ਕਿ ਕਾਜ਼ੀ ਸੁਣਨਾ ਕਰ, ਤੂੰ ਆਪਣੇ ਮਤ ਦੁਆਰਾ ਚੰਗੀ ਵਿਚਾਰ ਚਿੱਤ ਵਿੱਚ ਲਿਆਂਦੀ ਹੈ।
ਅਹੈ ਜਥਾਵਤ ਤਥਾ ਉਚਾਰੀ,
ਜਿਵੇਂ ਤੂੰ ਕਿਹਾ ਹੈ ਹੁੰਦਾ ਤਾਂ ਭਾਵੇਂ ਇਸੇ ਤਰ੍ਹਾਂ ਹੀ ਹੈ, ਕਰਮਾਂ ਅਨੁਸਾਰ ਜੀਵ ਫਲ ਭੁਗਤਦੇ ਨੇ।
ਤਉ ਜਨਨ ਕੋ ਜਿਮ ਹਮ ਦੇਤ,
ਤਾਂ ਵੀ ਸਮਝ ਲੈ ਕਿ ਜਿਹੜੇ ਜਨ ਸੇਵਕ ਦਾਸ ਆਉਂਦੇ ਹਨ ਨਾ, ਇਹਨਾਂ ਨੂੰ ਜਿਵੇਂ ਅਸੀਂ ਬਖਸ਼ਿਸ਼ਾਂ ਕਰਦੇ ਹਾਂ।
ਤਿਸ ਗਤ ਕੋ ਅਵਲੋਕਹੋ ਹੇਤ,
ਇਸ ਬਖਸ਼ਿਸ਼ ਦੇ ਕਰਨ ਦਾ ਜੋ ਕਾਰਨ ਹੈ ਨਾ ਉਹ ਵੀ ਤੈਨੂੰ ਪ੍ਰਗਟ ਕਰਕੇ ਦਿਖਾ ਦਿੰਦੇ ਹਾਂ ਕਿ ਅਸੀਂ ਬਖਸ਼ਿਸ਼ ਨਾਲ ਕਿਵੇਂ ਨਿਵਾਜਦੇ ਹਾਂ।
ਇਮ ਕਹਿ ਕਰ ਕਾਗਦ ਮਸ ਲੈ ਕੇ,
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਾਗਜ਼ ਔਰ ਸਿਆਹੀ ਮੰਗਵਾਈ ਹੈ।
ਪੂਰਬ ਮੋਹਰ ਦਿਖਾਵਨ ਕਹਿ ਕੇ,
ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਵਿੱਚ ਮੋਹਰ ਲਈ ਹੈ ਅਤੇ ਮੋਹਰ ਦੇ ਅੱਖਰ ਜੋ ਪੁੱਠੇ ਲਿਖੇ ਹੋਏ ਉੱਪਰ ਉਹ ਉਕਰੇ ਹੋਏ ਕਾਜ਼ੀ ਨੂੰ ਦਿਖਾਏ।
ਵਰਨ ਅਪੂਠੇ ਇਸ ਪਰ ਅਹੈ,
ਸਤਿਗੁਰੂ ਜੀ ਨੇ ਆਖਿਆ ਹੈ ਕਾਜ਼ੀ ਨੂੰ ਕਿ ਕਾਜ਼ੀ ਵੇਖ ਇਹ ਮੋਹਰ ਦੇ ਉੱਤੇ ਜੋ ਉੱਕਰੇ ਹੋਏ ਅੱਖਰ ਨੇ ਇਹ ਕਿਵੇਂ ਲਿਖੇ ਹੋਏ ਪ੍ਰਤੀਤ ਹੁੰਦੇ, ਤੈਨੂੰ ਪੜ੍ਹ ਸਕਦਾ ਹੈ। ਕਾਜ਼ੀ ਕਹਿਣ ਲੱਗਾ ਮਹਾਰਾਜ ਇਹ ਪੁੱਠੇ ਲਿਖੇ ਹੋਏ ਆ, ਇਹ ਪੜ੍ਹੇ ਨਹੀਂ ਜਾਂਦੇ। ਸਤਿਗੁਰੂ ਜੀ ਨੇ ਕਿਹਾ ਕਿ ਤੈਨੂੰ ਹੁਣ ਦੱਸਦੇ ਹਾਂ, ਭਾਵੇਂ ਇਹ ਪੁੱਠੇ ਲਿਖੇ ਹੋਏ ਹਨ
ਇਨ ਤੇ ਕਾਜ ਸਰਤ ਨਹਿਲ ਹੈ,
ਤੇ ਪੁੱਠੇ ਅੱਖਰ ਜੋ ਲਿਖੇ ਹੋਏ ਆ ਇਹਨਾਂ ਨੂੰ ਵੇਖ ਕੇ ਪੜ੍ਹਨ ਦਾ ਸਮਝਣ ਦਾ ਕੰਮ ਭਾਵੇਂ ਨਹੀਂ ਸਰਦਾ, ਤੂੰ ਨਹੀਂ ਸਮਝ ਸਕਦਾ ਹੈ।
ਪੁੰਨ ਕਾਗਦ ਪਰ ਦਈ ਲਗਾਏ,
ਤੇ ਇਸ ਪ੍ਰਕਾਰ ਹੁਣ ਤੈਨੂੰ ਦੱਸਦੇ ਹਾਂ ਕਿ ਇਸ ਦਾ ਮਤਲਬ ਕੀ ਹੈ, ਤੂੰ ਬਾਅਦ ਵਿੱਚ ਸਮਝੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਜੋ ਪੁੱਠੇ ਅੱਖਰ ਲਿਖੇ ਹੋਏ ਹੈ ਵਾਲੀ ਮੋਹਰ ਛਾਪ ਹੈ, ਪਹਿਲਾਂ ਮਹਾਰਾਜ ਨੇ ਸਿਆਹੀ ਉੱਪਰ ਲਗਾਈ ਅਤੇ ਫਿਰ ਕਾਗਜ਼ ਉੱਪਰ ਲਗਾ ਦਿੱਤੀ।
ਭਏ ਵਰਨ ਸੁਧੇ ਇਸ ਭਾਏ,
ਅਤੇ ਇਸ ਪ੍ਰਕਾਰ ਜਾਣੋ ਕਿ ਚੰਗੀ ਤਰ੍ਹਾਂ ਜਿਹੜੇ ਅੱਖਰ ਸਿੱਧੇ ਹੀ ਲਿਖੇ ਹੋਏ ਪ੍ਰਤੀਤ ਹੋਏ, ਫਿਰ ਅੱਖਰ ਸਿੱਧੇ ਲਿਖੇ ਹੋਏ ਨਜ਼ਰ ਆਏ ਆ ਕਿ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਦੇ ਅੱਖਰ ਉੱਕਰੇ ਨਜ਼ਰ ਆ ਗਏ ਆ। ਦੇਗ ਤੇਗ ਫਤਿਹ ਨੁਸਰਤ ਵੇਜਦ ਰੰਗ ਯਾਫਤਾ ਜੇ ਨਾਨਕ ਗੁਰੂ ਗੋਬਿੰਦ ਸਿੰਘ, ਇਸ ਪ੍ਰਕਾਰ ਦੇ ਇਹ ਅੱਖਰ ਲਿਖੇ ਹੋਏ ਦੇਖੇ।
ਸੁਣ ਕਾਜ਼ੀ ਨਰ ਜਨਮੈ ਜਬੈ,
ਤੇ ਸਤਿਗੁਰੂ ਜੀ ਨੇ ਕਿਹਾ ਕਿ ਕਾਜ਼ੀ ਸੁਣ, ਜਦੋਂ ਮਨੁੱਖ ਜਨਮ ਲੈਂਦਾ
ਪ੍ਰਥਮ ਕਰਮ ਅਨੁਸਾਰੀ ਤਬੈ,
ਤੇ ਪਹਿਲੇ ਕਰਮਾਂ ਦੇ ਅਨੁਸਾਰ ਹੀ ਸੰਸਾਰ ਦੇ ਵਿੱਚ ਆਪਣੀ ਉਮਰ ਨੂੰ ਭੋਗਦਾ ਹੈ।
ਹੋਣ ਹਾਰ ਸਿਰ ਲਿਖੀ ਸੋ ਜਾਏ,
ਤੇ ਜਿਹੜੀ ਹੋਣ ਹਾਰ ਜਿਵੇਂ ਕਰਮਾਂ ਅਨੁਸਾਰ ਪਰਾਲਬਧ ਵਿੱਚ ਫਲ ਭੁਗਤਣਾ ਜੋ ਹੈ ਦੁੱਖ ਸੁੱਖ ਭੋਗਣਾ ਉਹ ਲਿਖਿਆ ਹੋਇਆ ਹੁੰਦਾ ਹੈ ਜੀਵ ਵਾਸਤੇ।
ਪੁੱਠੇ ਵਰਣ ਮੋਹਰ ਜਿਸ ਭਾਏ,
ਤੇ ਜਿਸ ਪ੍ਰਕਾਰ ਦੇ ਪੁੱਠੇ ਅੱਖਰ ਹੁੰਦੇ ਆ ਉਸੇ ਪ੍ਰਕਾਰ ਦੇ ਜੇਕਰ ਪੁੱਠੇ ਲੇਖ ਕਿਸੇ ਦੇ ਲਿਖੇ ਹੋਏ ਹੋਣ।
ਜਬ ਹੈ ਲਗਾਵਣ ਹਾਰ ਲਗਾਵੈ,
ਤੇ ਜਦੋਂ ਜਿਵੇਂ ਕਿ ਮੋਹਰ ਨੂੰ ਲਗਾਉਣ ਵਾਲਾ ਸਿਆਹੀ ਲਗਾ ਕੇ ਅੱਖਰਾਂ ਨੂੰ ਫਿਰ ਕਾਗਜ਼ ਦੇ ਉੱਪਰ ਲਗਾਉਂਦਾ ਹੈ।
ਹੋਏ ਸੁਧੇ ਤਬ ਨਮਰ ਟਿਕਾਵੇ।
ਨੀਵੇਂ ਕਰਕੇ ਜਦੋਂ ਮੋਹਰ ਨੂੰ ਲਗਾ ਦਿੰਦਾ ਆ ਤਾਂ ਫਿਰ ਅੱਖਰ ਜਿਵੇਂ ਇਹ ਸਿੱਧੇ ਨਜ਼ਰ ਆਉਂਦੇ ਆ। ਇਸੇ ਪ੍ਰਕਾਰ ਜਿਹੜੇ ਲੇਖ ਮਸਤਕ 'ਤੇ ਮਨੁੱਖਾਂ ਦੇ ਪੁੱਠੇ ਲਿਖੇ ਹੋਏ ਆ ਉਹ ਜਦੋਂ ਮੱਥਾ ਲਗਾਉਂਦੇ ਨੇ ਗੁਰੂ ਚਰਨਾਂ ਵਿੱਚ ਤਾਂ ਉਹਨਾਂ ਦੇ ਮੱਥੇ ਦੇ ਪੁੱਠੇ ਲੇਖ ਜੋ ਹਨ ਉਹ ਸਿੱਧੇ ਹੋ ਜਾਂਦੇ ਆ।
ਇਸ ਪ੍ਰਕਾਰ ਕਰਮਨ ਫਲਦਾਤਾ,
ਇਸੇ ਤਰ੍ਹਾਂ ਜੋ ਕਰਮਾਂ ਦੇ ਫਲ ਦੇਣ ਵਾਲਾ ਪਰਮੇਸ਼ਰ ਫਲ ਦਿੰਦਾ ਹੈ।
ਮਸਤਕ ਪਰ ਲਿਖ ਲੇਖ ਵਿਧਾਤਾ,
ਤੇ ਇਹ ਮਸਤਕ ਤੇ ਲੇਖ ਵੀ ਕਰਮਾਂ ਅਨੁਸਾਰ ਵਿਧਾਤੇ ਫਲ ਵਰਦਾਤੇ ਅਕਾਲ ਪੁਰਖ ਨੇ ਲਿਖੇ ਹੋਏ ਆ।
ਤਬ ਹੈ ਕਹਿ ਇਹ ਮਾਨ ਖਜੋਏ,
ਤੇ ਇਸ ਪ੍ਰਕਾਰ ਪਰਮੇਸ਼ਰ ਨੇ ਆਖਿਆ ਕਿ ਇਹ ਜੋ ਮਨੁੱਖ ਹਨ
ਗੁਰੂ ਪੀਰ ਕੇ ਅੱਗੇ ਹੋਏ,
ਜਦੋਂ ਇਹ ਗੁਰੂ ਪੀਰ ਦੇ ਅੱਗੇ ਪੂਰੇ ਪੀਰਾਂ ਦੇ ਪੀਰ ਗੁਰੂ ਦੇ ਅੱਗੇ ਮੱਥਾ ਟੇਕਣਗੇ ਝੁਕਣਗੇ।
ਮਸਤਕ ਸ਼ਰਧਾ ਸਹਿਤ ਨਿਵਾਵੇ,
ਸ਼ਰਧਾ ਸਹਿਤ ਜਦੋਂ ਮੱਥਾ ਟੇਕਣਗੇ
ਸੁਧੇ ਅੱਖਰ ਤਬ ਹੋਏ ਜਾਵੇ,
ਮੱਥੇ ਦੇ ਲੇਖਾਂ ਦੇ ਜੋ ਅੱਖਰ ਹਨ ਪੁੱਠੇ ਜੋ ਉਹ ਸਿੱਧੇ ਹੋ ਜਾਣਗੇ ਮੱਥਾ ਟੇਕਣ ਨਾਲ। ਇਸ ਕਰਕੇ ਮੱਥਾ ਜੋ ਹੈ ਨਾ ਸਾਧ ਸੰਗਤ ਸੋ ਮਸਤਕ ਟੇਕਣਾ ਚਾਹੀਦਾ ਜੋ ਮਸਤਕ ਆਪਣਾ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਲੱਗ ਸਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਮੱਥਾ ਟੇਕੀਦਾ ਆ ਮੱਥਾ ਆਪਣਾ ਚਰਨਾਂ ਦੀ ਛੋਹ ਨੂੰ ਪ੍ਰਾਪਤ ਕਰ ਸਕੇ, ਮੱਥਾ ਟੇਕ ਸਕੀਏ, ਮਸਤਕ ਲਗਾ ਸਕੀਏ ਮੱਥੇ ਨੂੰ, ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਧੂੜ ਜੋ ਹੈ ਪ੍ਰਾਪਤ ਹੋ ਸਕੇ। ਕਈ ਇਹ ਖਿਆਲ ਚਿੱਤ ਵਿੱਚ ਨਹੀਂ ਕਰਦੇ, ਉਵੇਂ ਹੀ ਸਿਰ ਝੁਕਾ ਕੇ ਪਿੱਛੇ ਮੁੜ ਜਾਂਦੇ ਆ। ਪਰ ਜਿਨ੍ਹਾਂ ਨੂੰ ਸਮਝ ਹੈ ਕਿ ਮੱਥਾ ਅਸੀਂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਟੇਕਣਾ ਆ, ਮੱਥੇ ਦੇ ਜੇ ਸਾਡੇ ਪੁੱਠੇ ਲੇਖ ਹੋਣ ਤਾਂ ਸਿੱਧੇ ਹੋ ਜਾਣ, ਗੁਰੂ ਸਾਹਿਬ ਕਿਰਪਾ ਕਰਨ ਚਰਨ ਧੂੜ ਪ੍ਰਾਪਤ ਹੋਵੇ। ਇਸ ਪ੍ਰਕਾਰ
ਸੁਧੇ ਅੱਖਰ ਤਬ ਹੋਏ ਜਾਵੇ,
ਸਿੱਧੇ ਅੱਖਰ ਹੋ ਜਾਂਦੇ ਹਨ ਮੱਥਾ ਟੇਕਣ ਨਾਲ।
ਤਿਸ ਕੋ ਫਲ ਸੁਖ ਭੋਗਨ ਕਰੇ,
ਤੇ ਉਸ ਦਾ ਫਲ ਉਸ ਨੂੰ ਮੱਥਾ ਟੇਕਣ ਵਾਲੇ ਨੂੰ ਗੁਰੂ ਚਰਨਾਂ ਵਿੱਚ ਮਸਤਕ ਝੁਕਾਉਣ ਵਾਲੇ ਨੂੰ ਇਹ ਮਿਲਦਾ ਹੈ ਕਿ ਸੁਖ ਭੋਗਦਾ ਹੈ।
ਇਸ ਪ੍ਰਕਾਰ ਜੇ ਕਾਜ ਸਵਰੈ,
ਤੇ ਇਸ ਪ੍ਰਕਾਰ ਦੇ ਜਿਹੜੇ ਕਾਰਜ ਹਨ ਨਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਨਾਲ ਸਵਰ ਜਾਂਦੇ ਆ।
ਜੇ ਮਸਤਕ ਕੋ ਟੇਕੈ ਨਾਹੀਂ,
ਭਾਈ ਜਿਹੜੇ ਮੱਥਾ ਨਹੀਂ ਟੇਕਦੇ ਗੁਰੂ ਚਰਨਾਂ ਵਿੱਚ
ਪੁੱਠੇ ਕਰਮ ਰਹਿ ਵਿਧ ਤਾਹੀਂ,
ਤੇ ਉਸੇ ਤਰ੍ਹਾਂ ਦੇ ਪੁੱਠੇ ਲੇਖ ਜਿਸ ਪ੍ਰਕਾਰ ਦੇ ਪਹਿਲਾਂ ਦੇ ਹੋਣ ਉਵੇਂ ਦੇ ਹੀ ਰਹਿ ਜਾਂਦੇ ਆ।
ਗੁਰਮਹਿ ਸਿੱਖ ਭਾਵਨਾ ਤਰੈ,
ਇਸ ਲਈ ਜਿਹੜਾ ਗੁਰੂ ਕਾ ਸਿੱਖ ਹੋਵੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਐਸੀ ਭਾਵਨਾ ਕਰੇ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਧੇ ਲੇਖ ਕਰ ਦੇਣ।
ਸੁੱਤ ਬਿਤਾਦ ਸੁਖ ਪਾਵਨ ਕਰੇ,
ਜਿਸ ਕਰਕੇ ਪੁੱਤਰ ਧੀਆਂ ਵਿੱਚ ਪਰਿਵਾਰ ਦੇ ਸੰਬੰਧੀਆਂ ਵਿੱਚ ਔਰ ਧਨ ਦੌਲਤ ਪਦਾਰਥ ਪ੍ਰਾਪਤ ਕਰਕੇ ਸੁੱਖ ਪਾਉਂਦਾ ਆ।
ਕਾਜ਼ੀ ਸੁਣ ਮਨ ਭਇਓ ਆਨੰਦ,
ਇਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਬਚਨ ਸੁਣਾਏ ਨੇ ਸਲਾਰ ਦਿਨ ਕਾਜ਼ੀ ਦੇ ਚਿੱਤ ਦਾ ਸ਼ੰਕਾ ਦੂਰ ਹੋਇਆ। ਇਸਨੇ ਸ਼ੰਕਾ ਕੀਤਾ ਸੀ ਕਿ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਜਿਹੜੇ ਮੱਥਾ ਟੇਕਦੇ ਆ ਇਹਨਾਂ ਨੂੰ ਮੱਥਾ ਟੇਕਣ ਨਾਲ ਕੀ ਮਿਲਦਾ ਆ, ਕਰਮਾਂ ਅਨੁਸਾਰ ਜੀਵਨ ਨੂੰ ਫਲ ਭੁਗਤਣਾ ਪੈਂਦਾ ਆ, ਅਤੇ ਆਪ ਜੀ ਜੋ ਆਸ਼ੀਰਵਾਦ ਦਿੰਦੇ ਹੋ ਇਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਮਝਾਇਆ ਹੈ ਤਾਂ ਚਿੱਤ ਵਿੱਚ ਖੁਸ਼ ਹੋਇਆ।
ਠੰਡਾ ਭਇਓ ਹੱਥ ਦੁਆ ਬੰਦ,
ਦੋਵੇਂ ਹੱਥ ਜੋੜ ਕੇ ਸਲਾਰ ਦੀਨ ਕਾਜੀ ਸਨਮੁਖ ਖੜਾ ਹੋਇਆ ਹੈ ਪਾਸ ਸਤਿਗੁਰੂ ਜੀ ਦੇ।
ਝੁਕ ਝੁਕ ਕਰੈ ਸਲਾਮ ਅਗਾਰੀ,
ਤੇ ਅੱਗੇ ਵਾਰ ਵਾਰ ਝੁਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਜਦਾ ਸਲਾਮ ਕਰਦਾ ਹੈ।
ਗੁਰ ਤਾਰੀਫ ਬੁਲੰਦ ਉਚਾਰੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਰੀਫ ਮਹਿਮਾ ਉਚਾਰਨ ਲੱਗਾ ਹੈ ਸਲਾਰ ਦੀਨ।
ਪ੍ਰਭ ਜੀ ਸੰਸੇ ਭਇਓ ਵਿਨਾਸ਼,
ਇਵੇਂ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਤੁਹਾਥੋਂ ਬਚਨ ਸੁਣ ਕੇ ਮੇਰੇ ਮਨ ਦਾ ਸ਼ੰਕਾ ਨਾਸ ਹੋ ਗਿਆ।
ਵਾਹ ਵਾਹ ਬੜ ਬੁੱਧ ਪ੍ਰਕਾਸ਼,
ਆਪ ਜੀ ਵੱਡੇ ਮਹਾਰਾਜ ਅਸਚਰਜ ਅਸਚਰਜ ਹੋ, ਆਪ ਜੀ ਨੂੰ ਵਾਹ ਵਾਹ ਕਹਿੰਦਾ ਹਾਂ, ਅਸਚਰਜ ਹਨ ਆਪ ਜੀ ਦੇ ਬਚਨ, ਆਪ ਜੀ ਨੇ ਸਾਡੇ ਹਿਰਦੇ ਵਿੱਚ ਬੁੱਧ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਹੈ।
ਬਚਨ ਐਨ ਖੁਦਾਏ ਅਬਲ ਗੁਰ ਆਮਦ ਹੈ,
ਐਨ ਖੁਦਾਏ ਅਬਲ,
ਐਨ ਖੁਦਾਏ ਅਬਲ ਗੁਰ ਆਮਦ ਹੈ,
ਇਸ ਪ੍ਰਕਾਰ ਕਿਹਾ ਹੈ ਸਲਾਰ ਦਿਨ ਕਾਜੀ ਨੇ ਫਾਰਸੀ ਦੇ ਅੱਖਰਾਂ ਵਿੱਚ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਜਦੋਂ ਮੈਂ ਤੁਹਾਡੇ ਪਾਸ ਆਇਆ ਸੀ ਨਾ ਦਰਸ਼ਨ ਕਰਨ ਵਾਸਤੇ ਪਹਿਲਾਂ ਆਇਆ, ਅਬਲ ਪਹਿਲਾਂ ਜਦੋਂ ਆਪ ਜੀ ਦੇ ਪਾਸ ਆਮਦ ਹੈ ਆਇਆ ਪਹੁੰਚਿਆ ਹਾਂ, ਤਾਂ ਉਸ ਵੇਲੇ ਹੀ ਮੈਨੂੰ ਪ੍ਰਤੀਤ ਹੋਇਆ ਸੀ ਕਿ ਆਪ ਜੀ ਪ੍ਰਤੱਖ ਖੁਦਾ ਦਾ ਹੀ ਸਰੂਪ ਹੋ, ਐਨ ਠੀਕ ਚੰਗੀ ਪ੍ਰਕਾਰ।
ਕਦਮ ਮਿਸਰਤ ਬੰਦ ਹੈ ਜਹਾਨ ਪਾਰ ਕਰਦਮ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਦਮਾਂ ਵਿੱਚ ਮਿਸਰਤ ਮਿਲ ਕਰਕੇ ਬੰਦਹ ਨਮਸਕਾਰ ਕਰਦੇ ਹਨ, ਜਿਹੜੇ ਸਤਿਗੁਰੂ ਜੀ ਭਾਵਨਾ ਸਹਿਤ ਬੰਦਨਾ ਡੰਡੌਤ ਬੰਦਨਾ ਕਰਦੇ ਆ, ਉਹਨਾਂ ਨੂੰ ਮਹਾਰਾਜ ਸਾਹਿਬ ਆਪ ਜੀ ਜਨਾ ਜਹਾਨੋਂ ਸੋ ਪਾਰ ਕਰ ਦਿੰਦੇ ਹੋ, ਸੰਸਾਰ ਸਾਗਰ ਤੋਂ ਪਾਰ ਉਤਾਰ ਦਿੰਦੇ ਹੋ।
ਚੌਪਈ ਹੱਥ ਸੰਸੈ ਸੋ ਤਸੱਲੀ ਹੋਣ।
ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ, ਚਿੱਤ ਦੀ ਤਸੱਲੀ ਹੋ ਗਈ ਹੈ, ਸਮਝ ਗਿਆ ਹਾਂ ਕਿ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਣ ਨਾਲ ਅਤੇ ਤੁਹਾਡੋਂ ਬਚਨ ਸੁਣਨ ਨਾਲ ਕੀ ਪ੍ਰਾਪਤੀ ਹੁੰਦੀ ਆ।
ਅਸ ਉੱਤਰ ਦੇ ਸਕ ਹੈ ਕੌਣ।
ਤੇ ਜਿਹੋ ਜਿਹੇ ਤੁਸੀਂ ਉੱਤਰ ਦਿੱਤੇ ਆ, ਪ੍ਰਸ਼ਨਾਂ ਦੇ ਸ਼ੰਕੇ ਦੂਰ ਕਰ ਦਿੰਦੇ ਹੋ, ਇਵੇਂ ਕਿਵੇਂ ਹੋਰ ਕੋਈ ਕਿਸ ਤਰ੍ਹਾਂ ਸਮਝਾ ਸਕਦਾ ਹੈ, ਤੁਸੀਂ ਹੀ ਸਮਝਾ ਸਕਦੇ ਹੋ ਕਿਰਪਾ ਕਰਕੇ।
ਤੁਮ ਬਿਨ ਸੁਮਤ ਧਰੇ ਕੋ ਐਸੇ।
ਸਤਿਗੁਰੂ ਜੀ ਇਸ ਪ੍ਰਕਾਰ ਦੀ ਸਿੱਖਿਆ ਦੇਣ ਦੀ ਸ੍ਰੇਸ਼ਟ ਮਤ ਹੋਰ ਕੌਣ ਧਾਰਨ ਕਰ ਸਕਦਾ ਹੈ।
ਆਪ ਦਿਖਾਏ ਕਹਿਓ ਸ਼ੁਭ ਜੈਸੇ।
ਆਪ ਜੀ ਨੇ ਜਿਵੇਂ ਦ੍ਰਿਸ਼ਟਾਂਤ ਦਿਖੇ ਦਿਖਾ ਕੇ ਸ਼ੁਭ ਬਚਨ ਆਖ ਕੇ ਮੈਨੂੰ ਸਮਝਾ ਦਿੱਤਾ, ਸੋਝੀ ਪਾ ਦਿੱਤੀ ਹੈ ਕਿ ਚਰਨਾਂ ਵਿੱਚ ਮੱਥਾ ਟੇਕਣ ਨਾਲ ਕੀ ਪ੍ਰਾਪਤੀ ਹੁੰਦੀ ਹੈ।
ਪੁਨ ਸਾਦਰ ਬੈਠਾ ਹੋ ਕਾਜ਼ੀ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੁਣ ਕੇ ਕਿਹਾ ਹੈ, ਸਤਿਕਾਰ ਸਹਿਤ ਬਚਨ ਆਖ ਕੇ ਆਪਣੇ ਕੋਲ ਸਲਾਰਦੀਨ ਕਾਜ਼ੀ ਨੂੰ ਬਿਠਾਇਆ।
ਸੁਨ ਉੱਤਰ ਜੋ ਅਤਿਸ਼ੈ ਰਾਜ਼ੀ।
ਤੇ ਜਿਹੜਾ ਕਿ ਸਤਿਗੁਰੂ ਜੀ ਤੋਂ ਜਵਾਬ ਸੁਣ ਕੇ ਬਹੁਤ ਖੁਸ਼ ਹੋ ਗਿਆ।
ਅਪਰ ਸੰਵਾਦ ਕਰਿਓ ਸੁਖ ਪਾਏ।
ਤੇ ਹੋਰ ਵੀ ਵਾਰਤਾਲਾਪ ਵਿਚਾਰਾਂ ਕਰਕੇ ਸੁਣ ਕੇ ਬਚਨ ਸਲਾਰਦੀਨ ਕਾਜ਼ੀ ਨੇ ਆਨੰਦ ਪ੍ਰਾਪਤ ਕੀਤਾ ਹੈ।
ਦਰਸ਼ਨ ਦੇ ਸੰਗਤ ਸਮੁਦਾਏ।
ਸਭ ਸੰਗਤਾਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਜੀ ਨੇ ਨਿਹਾਲ ਕੀਤਾ।
ਪੂਰਨ ਕੀਨ ਕਾਮਨਾ ਮਨ ਕੀ।
ਸਭ ਦੀਆਂ ਸ਼ੁਭ ਕਾਮਨਾਵਾਂ ਭਾਵਨਾ ਪੂਰੀਆਂ ਕੀਤੀਆਂ ਸਤਿਗੁਰਾਂ।
ਸੁਤ ਬਿਤ ਸੁਖ ਕੀ ਲਾਲਸ ਤਿਨ ਕੀ।
ਸੁਤ ਪੁੱਤਰ ਪ੍ਰਾਪਤੀ ਦੀ, ਬਿਤ ਧਨ ਪ੍ਰਾਪਤ ਕਰਨ ਦੀ, ਸੁਖ ਪਾਉਣ ਦੀ, ਦੁੱਖਾਂ ਦੀ ਨਿਵਰਤੀ ਦੀਆਂ ਇੱਛਾਵਾਂ ਪੂਰੀਆਂ ਕਰਵਾਈਆਂ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਸੰਗਤ ਨੇ।
ਬਹੁਰੋ ਉੱਠੇ ਚਲੇ ਸ਼ੁਭ ਮੰਦਿਰ।
ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਵਿੱਚੋਂ ਉੱਠ ਕੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਜਾਣ ਲੱਗੇ।
ਜਹ ਇਕਾਂਤ ਬੈਠਣ ਥਲ ਸੁੰਦਰ।
ਜਿੱਥੇ ਇਕਾਂਤ ਬਹਿਣ ਦਾ ਸੁੰਦਰ ਥਾਂ ਹੈ ਉੱਥੇ ਪਹੁੰਚੇ।
ਸਕਲ ਖਾਲਸਾ ਬੰਦਨ ਕਰ ਕਰ।
ਸਭ ਖਾਲਸਾ ਗੁਰੂ ਚਰਨਾਂ ਵਿੱਚ ਨਮਸਕਾਰ ਕਰ ਕਰਕੇ ਵਾਪਸ ਮੁੜਿਆ ਆਪਣੀਆਂ ਥਾਵਾਂ ਨੂੰ।
ਪ੍ਰਭ ਦਰਸ਼ਨ ਤੇ ਮੁਦ ਬਹੁ ਧਰ ਧਰ।
ਜਿਸ ਖਾਲਸੇ ਨੇ ਸਤਿਗੁਰੂ ਜੀ ਦੇ ਦੀਦਾਰ ਕਰਕੇ ਆਨੰਦ ਪ੍ਰਾਪਤ ਕੀਤਾ ਹੈ।
ਨਿਜ ਨਿਜ ਥਾਨ ਪਹੁੰਚਤੇ ਪਹੇ।
ਆਪੋ ਆਪਣੀਆਂ ਥਾਵਾਂ ਨੂੰ ਡੇਰਿਆਂ ਨੂੰ ਗੁਰੂ ਕੇ ਸਿੰਘ ਚਲੇ ਗਏ।
ਕਰਤ ਸੁਜਸ ਗੁਰ ਸੁਖ ਬਹੁ ਲਹੇ।
ਤੇ ਗੁਰੂ ਕਾ ਸ੍ਰੇਸ਼ਟ ਜਸ ਕਰਕੇ ਬਹੁਤਾ ਸੁਖ ਖਾਲਸੇ ਨੇ ਪਾਇਆ।
ਖਾਨ ਪਾਨ ਕਰ ਕਰ ਮਨ ਪਹੇ।
ਲੰਗਰ ਪ੍ਰਸ਼ਾਦਾ ਛਕ ਛਕ ਕਰਕੇ ਲੋੜ ਅਨੁਸਾਰ।
ਰੁਚਿਰ ਪ੍ਰਿਅੰਕ ਪ੍ਰਭੂ ਸੁਪਤਾਏ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘ ਵੀ ਆਪਣੀਆਂ ਥਾਵਾਂ ਜਾ ਪਹੁੰਚੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਪ੍ਰਸ਼ਾਦਾ ਛਕ ਕੇ ਆਪਣੇ ਆਸਣ ਤੇ ਬਿਰਾਜਮਾਨ ਹੋਏ।
ਜਾਮ ਜਾਮਨੀ ਜਾਗਨ ਧਰੇ।
ਤੇ ਪਹਿਰ ਰਾਤ ਰਹਿੰਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਹਨ।
ਸੌਚ ਇਸ਼ਨਾਨ ਸਕਲ ਬਿਧ ਕਰੇ।
ਸਭ ਤਰ੍ਹਾਂ ਕਰਕੇ ਸੌਚਾਚਾਰ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਕੀਤੀ ਹੈ। ਸੋ ਇਸ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਮੱਥਾ ਟੇਕਣ ਦਾ ਮਹਾਤਮ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੀ ਜੋ ਗੁਰੂ ਕੇ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਗੁਰੂ ਚਰਨਾਂ ਉੱਪਰ ਭਾਵਨਾ ਨਾਲ ਨਮਸਕਾਰਾਂ ਕਰਨ ਲਈ ਝੁਕਣ ਵਾਸਤੇ, ਵੰਦਨਾ ਡੰਡੌਤ ਕਰਨ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਧਾਰਨ ਕਰਨ ਦਾ ਬਲ ਬਖਸ਼ਿਸ਼ ਕਰਨ, ਸਾਨੂੰ ਸਭ ਨੂੰ ਕਿਰਪਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਖਾਨ ਪਾਨ ਕਰ ਕਰ ਮਨ ਪਾਹੇ, ਰੁਚਿਰ ਪ੍ਰਿਅੰਕ ਪ੍ਰਭੂ ਸੁਪਤਾਏ। ਜਾਮ ਜਾਮਨੀ ਜਾਗਨ ਧਰੇ, ਸੌਚ ਇਸ਼ਨਾਨ ਸਕਲ ਬਿਧ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।